ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਤੇ 110 ਦੇ ਕਰੀਬ ਰੈਲੀਆਂ ਕਰਨ ਉਪਰੰਤ ਅੱਜ ਆਪਣੇ ਜੱਦੀ ਜ਼ਿਲ੍ਹੇ ਤੇ ਕੌਂਸਟੀਚੁਐਂਸੀ ਸੰਗਰੂਰ ਵਿਖੇ ਪਹੁੰਚੇ ਨੇ। ਇਸ ਵਕਤ ਅਸੀਂ ਸੰਗਰੂਰ ਸੀਐਮ ਹਾਊਸ ਵਿਖੇ ਬੈਠੇ ਹਾਂ। ਪੰਜਾਬ ਦੇ ਮੁੱਖ ਮੰਤਰੀ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਗਰਾਊਂਡ ਤੇ ਲੱਗਦਾ ਕੀ ਹੈ, ਕਿਉਂਕਿ ਪੂਰੇ ਪੰਜਾਬ ਦੇ ਵਿੱਚ ਪ੍ਰਚਾਰ ਕਰ ਚੁੱਕੇ ਨੇ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਜਗਬਾਣੀ ਤੇ ਤੁਹਾਡਾ।
ਮਿਹਰਬਾਨੀ ਰਮਨ ਜੀ, ਔਰ ਜਗਬਾਣੀ ਦੇ ਜਿੰਨੇ ਵੀ ਸਰੋਤੇ, ਦਰਸ਼ਕ ਜਾਂ ਪ੍ਰਿੰਟ ਮੀਡੀਆ ਦੇ ਜਿੰਨੇ ਪਾਠਕ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਥੈਂਕ ਯੂ ਮਾਨ ਸਾਹਿਬ। ਮਾਨ ਸਾਹਿਬ, ਪਹਿਲੀ ਪ੍ਰਤੀਕਿਰਿਆ, ਸਾਰਾ ਅਨੈਲਿਸਿਸ ਤੁਸੀਂ ਕਰ ਲਿਆ, ਕੱਲ੍ਹ ਵੀ ਅਸੀਂ ਤੁਹਾਡੇ ਨਾਲ ਸੀਗੇ ਇੱਧਰ ਆਨੰਦਪੁਰ ਸਾਹਿਬ ਬੰਗੇ ਵਾਲੇ ਪਾਸੇ ਸਾਰੇ, ਅੱਜ ਵੀ 13-0 ਤੇ ਖੜੇ ਹੋ।
ਮੇਰੇ ਖਿਆਲ ਜੇ ਮੈਂ ਅਨੈਲਿਸਿਸ ਕਰ ਲਿਆ, ਤੁਸੀਂ ਤਾਂ ਮੇਰੇ ਤੋਂ ਜ਼ਿਆਦਾ ਕਰ ਲਿਆ ਹੋਣਾ, ਕਿਉਂਕਿ ਮੈਂ ਤਾਂ ਇੱਕ ਦਿਨ 'ਚ 5-6 ਜਗ੍ਹਾ 'ਤੇ ਜਾਂਦਾ, ਤੁਸੀਂ ਤਾਂ ਇੱਕ ਦਿਨ 'ਚ 10-15 ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਸੀਟਾਂ 'ਤੇ ਆਮ ਲੋਕਾਂ ਨਾਲ ਗੱਲ ਕਰ ਲੈਂਦੇ ਹੋ
ਜੀ,
ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੋਣਾ ਸ਼ਾਇਦ ਕਿ ਲੋਕਾਂ ਦਾ ਮੂਡ ਕੀ ਹੈ। ਪਰ ਜੋ ਮੈਂ ਅਸੈਸ ਕੀਤਾ, ਮੈਂ 2014 'ਚ ਲੜਿਆ, ਫਿਰ 15 'ਚ ਦਿੱਲੀ ਲੜੇ, 17 'ਚ ਪੰਜਾਬ ਲੜੇ, 19 'ਚ ਫਿਰ ਇੱਥੇ ਲੋਕ ਸਭਾ ਲੜੀ, 20 'ਚ ਫਿਰ ਦਿੱਲੀ ਲੜੇ ਅਤੇ 22 'ਚ ਇਲੈਕਸ਼ਨ ਲੜੀ, ਤੋ ਜੋ ਮੇਰੇ ਕੋਲ ਮੈਂ ਜੋ ਓਬਜ਼ਰਵ ਕਰ ਸਕਦਾ
ਜੀ,
ਜੋ ਲੋਕਾਂ ਦੀਆਂ ਅੱਖਾਂ 'ਚੋਂ ਔਰ ਲੋਕਾਂ ਦੇ ਨਾਅਰਿਆਂ 'ਚੋਂ ਜੋਸ਼ ਅਤੇ ਜਜ਼ਬਾ ਝਲਕਦਾ ਹੈ, ਕਿ ਜਿੱਦਾਂ ਇੱਦਾਂ ਲੱਗਦਾ ਜਿਵੇਂ ਕੋਈ ਗੁੱਸਾ ਕੱਢਣਾ ਹੋਵੇ ਕਿ ਇਹਨਾਂ ਤਿੰਨ ਰਾਜ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਇਹਨਾਂ ਨੇ ਸਾਡਾ ਜਿਉਣਾ ਦੁੱਭਰ ਕੀਤਾ ਹੋਇਆ ਸੀ, ਇਸ ਵਾਰ ਅਸੀਂ ਆਪਣੇ ਪੁੱਤ ਨੂੰ, ਆਪਣੇ ਛੋਟੇ ਵੱਡੇ ਭਰਾ ਨੂੰ ਜਿਤਾਵਾਂਗੇ ਅਤੇ ਰਾਜਨੀਤਿਕ ਸ਼ਕਤੀ ਵੱਡੀ ਦੇ ਕੇ ਸੈਂਟਰ 'ਚ ਪਹੁੰਚਾਵਾਂਗੇ। ਮੈਨੂੰ ਜੋਸ਼ ਤੋਂ ਲੱਗਦਾ ਕਿ 13-0 ਹੋ ਜਾਏ।
ਤੁਹਾਡੀਆਂ ਰੈਲੀਆਂ, ਤੁਹਾਡੇ ਜਲਸਿਆਂ 'ਚ ਤਾਂ ਸੀਐਮ ਸਾਹਿਬ ਜੋਸ਼ ਹੈ, ਲੋਕ ਨਾਅਰੇਬਾਜ਼ੀ ਕਰਦੇ ਆ, ਤੁਹਾਡੇ ਲਈ ਹੂਟਿੰਗ ਵੀ ਕਰਦੇ ਆ, ਤੁਸੀਂ ਉਹਨਾਂ ਮੂਹਰੇ ਮਾਈਕ ਅੱਗੇ ਕਰਦੇ ਹੋ ਜਦੋਂ, ਪਰ ਪਿੰਡਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ, ਸੱਥਾਂ 'ਚ ਗੱਲ ਕਰੀਏ, ਇਸ ਵਾਰ ਮਾਨ ਸਾਹਿਬ ਇੱਕ ਆਮ ਚਰਚਾ ਹੈ, ਕਹਿੰਦੇ ਕਿ ਲੋਕ ਚੁੱਪ ਚਪੀਤੇ ਜੇ ਬੈਠੇ ਆ, ਲੋਕ ਦਿਲ ਨਹੀਂ ਖੋਲਦੇ ਪਏ ਆਪਦਾ, ਲੋਕ ਆਪਣੀ ਜ਼ੁਬਾਨ ਤੇ ਗੱਲ ਨਹੀਂ ਲੈ ਕੇ ਆਉਂਦੇ ਪਏ। ਕਈ ਸੀਨੀਅਰ ਪੱਤਰਕਾਰ ਤੇ ਸਿਆਸੀ ਬੁੱਧੀਜੀਵੀ ਵੀ ਕਹਿੰਦੇ ਆ, ਕਹਿੰਦੇ ਯਾਰ ਚੁੱਪ ਚਾਂਦ ਜੀ ਹੈ, ਮਤਲਬ ਗੁੱਝੇ ਜੇ ਆ ਲੋਕ ਇਸ ਵਾਰ।
2022 'ਚ ਕਿਸੇ ਨੇ ਕਿਹਾ ਸੀਗਾ ਸਾਨੂੰ ਕਿ 92 ਆਉਣਗੀਆਂ, ਪੰਜਾਬ ਦੇ ਪੱਤਰਕਾਰ ਕਹਿੰਦੇ ਸੀ ਹਜੇ ਕਈ ਇਲੈਕਸ਼ਨਾਂ ਲੱਗਣਗੀਆਂ, ਪੰਜਾਬ 'ਚ ਤੀਜੀ ਧਿਰ ਖੜੀ ਹੋਣ ਨੂੰ ਟਾਈਮ ਲੱਗ ਜੂ
ਜੀ,
92 ਆਈਆਂ 117 'ਚੋਂ। ਸੋ ਜਿਹੜੇ ਲੋਕ ਚੁੱਪ ਹੈ, ਹਰ ਬੰਦਾ ਨਹੀਂ ਬੋਲ ਸਕਦਾ ਜੀ, ਪਰ ਉਹਦੇ ਘਰੇ ਬਿਜਲੀ ਦਾ ਬਿੱਲ ਤਾਂ ਜ਼ੀਰੋ ਆ ਗਿਆ ਨਾ, ਉਹਦੀ ਤੱਸੀ ਦਾ ਪਾਣੀ ਆ ਗਿਆ ਨਾ, ਉਹਨੂੰ ਬਿਜਲੀ ਖੇਤ ਬਿਜਲੀ ਦੀ ਮੋਟਰ ਜਿਹੜੀ ਹੈ ਜਦੋਂ ਮਰਜ਼ੀ ਜਾਵੇ ਹਰਾ ਬਟਨ ਦੱਬ ਕੇ ਚੱਲ ਸਕਦੀ ਹੈ ਸਟਾਰਟਰ, ਹੈਂ ਉਹਦੇ ਕਿਤੇ ਨਾ ਕਿਤੇ ਰਿਸ਼ਤੇਦਾਰ ਜਾਂ ਕਿਸੇ ਦੋਸਤ ਮਿੱਤਰ ਜਾਂ ਕਿਸੇ ਨੌਕਰੀ ਵੀ ਮਿਲ ਗਈ ਹੋਣੀ। ਰਾਸ਼ਨ ਘਰੇ ਆਉਣ ਲੱਗ ਗਿਆ, ਫਰੈਸ਼ ਰਾਸ਼ਨ, ਨਵਾਂ ਤਾਜ਼ਾ, ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਕਣਕ ਨਹੀਂ ਦਿੰਦੇ ਅਸੀਂ, ਜੋ ਕਣਕ ਮੇਰੇ ਘਰੇ ਆਉਂਦੀ ਉਹੀ ਕਣਕ ਗਰੀਬਾਂ ਦੇ ਘਰੇ ਦੇਵਾਂਗੇ। ਸੋ ਜਿਹੜੇ ਕੁਛ ਇੱਥੇ ਹੈਗਾ ਪ੍ਰਿੰਟ ਮੀਡੀਆ ਪੰਜਾਬ 'ਚ ਜਿਹੜਾ ਵਿਕ ਕੇ ਛਪਦਾ, ਉਹਨਾਂ ਨੇ ਉਹ ਖਬਰਾਂ ਫੈਲਾਈਆਂ, ਕਹਿੰਦੇ ਕਾਰਡ ਕੱਟ ਲਾਂਗੇ। ਕੌਣ ਕੱਟਣ ਨੂੰ ਫਿਰਦਾ ਕਾਰਡ ਜੀ, ਮੈਂ ਕਾਰਡ 'ਚ ਕਮਿਸ਼ਨ ਲੈਣਾ, ਕਹਿੰਦੇ ਕਿ 35 ਲੱਖ ਕਾਰਡ ਕੱਟਣਗੇ, ਨਾ ਨਾ ਅਸੀਂ ਕਾਰਡ ਨਵੇਂ ਬਣਾਉਣੇ ਆ, ਬਲਕਿ ਜਿਹਨਾਂ ਦੇ ਨਹੀਂ ਵੀ ਹੈਗੇ, ਅਸੀਂ ਕਿਸੇ ਬੰਦੇ ਨੂੰ ਪੰਜਾਬ ਦੀ ਧਰਤੀ 'ਤੇ ਭੁੱਖਾ ਨਹੀਂ ਮੰਨ ਦੇਣਾ, ਪੰਜਾਬ ਦੀ ਧਰਤੀ ਬਰਕਤ ਵਾਲੀ ਹੈ। ਸੋ ਉਹ ਆਪ ਕਿਉਂਕਿ ਸ਼ਹੀਦਾਂ ਦੀਆਂ ਯਾਦਗਾਰਾਂ 'ਚੋਂ ਪੈਸੇ ਖਾਧੇ ਹੋਏ ਨੇ ਅਤੇ ਉਹਨਾਂ 'ਤੇ ਕੇਸ ਚੱਲ ਰਹੇ ਨੇ, FIR ਹੋ ਗਈਆਂ ਅਤੇ ਗ੍ਰਿਫਤਾਰੀਆਂ ਦੇ ਨੇੜੇ ਨੇ, ਹੁਣ ਉਹ ਇੱਦਾਂ ਦਾ ਜ਼ਹਿਰ ਉਗਲ ਰਿਹਾ। ਕਿਸੇ ਦਾ ਅਸੀਂ ਕਾਰਡ ਨਹੀਂ ਕੱਟ ਰਹੇ, ਅਸੀਂ ਤਾਂ ਬਲਕਿ ਸਿੱਧੀ ਮੰਡੀਆਂ 'ਚੋਂ ਹੀ ਕਣਕ ਸਿੱਧੀ ਗਰੀਬਾਂ ਦੇ ਘਰਾਂ 'ਚ, ਪਹਿਲਾਂ ਸਟੋਰ ਜਾਂਦੀ ਸੀ, ਸਟੋਰ ਤੋਂ ਫਿਰ ਲਿਆਉਂਦੇ ਸੀ, ਮੈਂ ਕਿਹਾ ਸਿੱਧੀ ਜੋ ਦੇਣੀ ਹੋਈ ਗਰੀਬਾਂ ਨੂੰ ਹੈ ਤਾਂ ਪੰਜਾਬ ਪੂਰੇ ਦੇਸ਼ ਨੂੰ ਰੋਟੀ ਖਵਾਉਂਦਾ ਜੀ, ਆਪਦੇ ਨਾਗਰਿਕਾਂ ਨੂੰ ਕਿਵੇਂ ਭੁੱਖੇ ਮਾਰ ਲਾਂਗੇ ਅਸੀਂ। ਸੋ ਜੋ ਪੰਜਾਬ ਦੇ ਵਿੱਚ ਇਸ ਵਕਤ ਕੰਮ ਹੋ ਰਹੇ ਨੇ, ਲੋਕ ਉਹ ਦੇਖ ਕੇ ਵੋਟ ਪਾ ਰਹੇ ਨੇ, ਚੁੱਪ ਚਪੀਤੇ ਦਾ ਮਤਲਬ ਹੈ ਉਹ ਝਾੜੂ ਫੇਰਨਗੇ, ਪੱਕਾ ਫੇਰਨਗੇ।
ਲੋਕਾਂ ਦੀ ਚੁੱਪ ਦਾ ਮਤਲਬ ਤੁਹਾਨੂੰ ਲੱਗਦਾ ਵੀ ਉਹ ਝਾੜੂ ਫੇਰਨਗੇ? ਕੱਲ ਜਾਖੜ ਹੋਰਾਂ ਦੀ ਸਟੇਟਮੈਂਟ ਸਾਰੀਆਂ ਸਭਾਵਾਂ 'ਚ ਬੋਲਦੇ ਆ, ਕਹਿੰਦੇ ਕਿ ਜਿਹੜੀਆਂ ਭਗਵੰਤ ਮਾਨ ਕਹਿੰਦੇ ਆ ਵੀ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਮੈਂ, ਰੁਜ਼ਗਾਰ ਦੇ ਮੌਕੇ ਦੇ ਦਿੱਤੇ, ਅਸੀਂ ਆਹ ਫਰੀ ਕਰਤਾ, ਅਸੀਂ ਆਹ ਇੰਪਲੀਮੈਂਟ ਕਰਤਾ, ਠੀਕ ਕਰਤਾ, ਕਹਿੰਦੇ ਇਹਨਾਂ ਦੇ ਇਹ ਸਾਰੇ ਅਖਬਾਰੀ ਬਿਆਨ ਅਤੇ ਇਸ਼ਤਿਹਾਰੀ ਬਿਆਨ ਹੈ, ਹਕੀਕੀ ਰੂਪ ਦੇ ਵਿੱਚ ਗਰਾਊਂਡ 'ਤੇ ਕੁਝ ਵੀ ਨਹੀਂ ਹੈ।
ਮੈਂ ਅੰਕੜੇ ਦੇ ਦਿੰਦਾ ਜੀ ਤੁਹਾਨੂੰ ਕਿ ਕਿਹੜੇ ਮਹਿਕਮੇ 'ਚ ਕਿੰਨੀਆਂ ਮਿਲ ਗਈਆਂ। ਸੁਨੀਲ ਜਾਖੜ ਜੀ 'ਤੇ ਮੈਨੂੰ ਥੋੜ੍ਹਾ ਤਰਸ ਆਉਂਦਾ ਹੈ,
ਕਿਵੇਂ?
ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਇੱਕ, ਕਹਿੰਦੇ ਜੀ ਪੰਜਾਬ ਦੀ ਝਾਕੀ ਤਾਂ ਕੱਟੀ ਹੈ ਕਿਉਂਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਆਪਦੀ ਫੋਟੋ ਲਾ ਲਈ ਸੀ ਵਿੱਚ। ਮੈਂ ਕਿਹਾ ਮੈਂ ਰਾਜਨੀਤੀ ਛੱਡ ਦਊਂਗਾ, ਜੇ ਕਿਸੇ ਵੀ ਡਿਜ਼ਾਈਨ ਦੇ ਵਿੱਚ, ਡਿਜ਼ਾਈਨ ਦੇ ਵਿੱਚ ਵੀ ਅਸੀਂ ਉੱਥੇ ਭੇਜੀ ਹੋਵੇ ਕਿ ਆਹ ਸਾਡੀ ਫੋਟੋ ਹੈ। ਅਤੇ ਜਦੋਂ ਪਤਾ ਲੱਗਿਆ ਬੀਜੇਪੀ ਨੇ ਕਿਨਾਰਾ ਕਰ ਲਿਆ ਵੀ ਉਹਦਾ ਨਿੱਜੀ ਬਿਆਨ ਹੈ। ਉਹਤੋਂ ਬਾਅਦ ਡਿਫੈਂਸ ਮਿਨਿਸਟਰੀ ਨੇ ਕਲੀਅਰ ਹੀ ਕਰਤਾ ਕਿ ਕੋਈ ਫੋਟੋ ਨਹੀਂ ਲੱਗੀ ਹੋਈ ਸੀ। ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਹੌਲੀ ਵਿਚਾਰਿਆਂ ਨੇ ਬੋਲੋ ਬੋਲੋ ਜੇ ਸੁੱਕ ਜਾਂਦੇ ਉਦੋਂ ਉਸ ਵੇਲੇ। ਬੀਜੇਪੀ ਜਿਹੜੀ ਆ ਉਹ ਜਾਖੜ ਸਾਹਿਬ ਤੋਂ ਝੂਠ ਬੁਲਵਾਉਂਦੀ ਆ, ਪਰ ਉਹਨਾਂ ਨੂੰ ਹਜੇ ਇੰਨਾ ਐਕਸਪੀਰੀਅੰਸ ਹੈ ਨਹੀਂ, ਕੁਛ ਵੀ ਬੋਲ ਦਿੰਦੇ ਆ ਮੁੜ ਕੇ ਫਿਰ ਮਾਫ਼ੀ ਮੰਗਣੀ ਪੈਂਦੀ ਹੈ। ਠੀਕ ਹੈ ਨਾ? ਸੋ ਨੌਕਰੀਆਂ ਦੇ ਅੰਕੜੇ ਚਾਹੀਦੇ।
ਹਾਂਜੀ, ਅੰਕੜੇ ਕੀ ਹੈ? ਕਿਹੜੇ ਕਿਹੜੇ ਮਹਿਕਮੇ ਚ ਜੀ?
ਤੁਸੀਂ ਆਪ ਹੀ ਪੜ੍ਹ ਲਿਓ ਜੀ। ਐਗਰੀਕਲਚਰ 472, ਐਨੀਮਲ ਹਸਬੈਂਡਰੀ 969,
ਠੀਕ ਹੈ ਜੀ,
ਚੀਫ ਇਲੈਕਟੋਰਲ ਆਫਿਸਰ 60, ਸਿਵਲ ਐਵੀਏਸ਼ਨ 4, ਕੋਆਪਰੇਸ਼ਨ 799, ਜੇ ਮੇਨ ਸਭ ਤੋਂ ਵੱਧ ਦੀ ਗੱਲ ਕਰੀਏ
ਤਾਂ
ਫੇਅਰ ਐਂਡ ਜਸਟਿਸ 1800,
ਤੁਹਾਡੇ ਡਿਪਾਰਟਮੈਂਟ ਚ ਹੀ ਹੈ
ਸਾਰੇ ਡਿਪਾਰਟਮੈਂਟ, ਮੈਡੀਕਲ ਐਜੂਕੇਸ਼ਨ ਰਿਸਰਚ 1514, ਠੀਕ ਹੈ ਜੀ। ਇਹ ਟੋਟਲ ਕਿੰਨੀਆਂ ਨੇ ਜੀ? 42,964। ਮੈਂ ਇਕੱਲੇ ਇਕੱਲੇ ਪਿੰਡ ਦੱਸ ਦਿੰਦਾ, ਜਾਖੜ ਸਾਹਿਬ ਕਿਹੜੀਆਂ ਗੱਲਾਂ ਕਰਦੇ ਨੇ। ਕਰੰਡੀ ਪਿੰਡ ਹੈ ਸਰਦੂਲਗੜ੍ਹ ਜ਼ਿਲ੍ਹੇ 'ਚ, ਸਰਦੂਲਗੜ੍ਹ ਕੰਸਟੀਚੁਐਂਸੀ 'ਚ, ਇੱਕੋ ਪਿੰਡ 'ਚ 40 ਨੌਕਰੀਆਂ ਮਿਲੀਆਂ ਨੇ। ਬਨਾਰਸੀ ਪਿੰਡ ਹੈ ਮੂਣਕ ਕੋਲ, ਜਾਖੜ ਸਾਹਿਬ ਨੂੰ ਪਤਾ ਹੋਊਗਾ, ਭਾਖੜਾ ਨਹਿਰ ਕੋਲ ਪਿੰਡ ਹੈ ਬਨਾਰਸੀ, ਇੱਕੋ ਪਿੰਡ 'ਚ 42 ਨੌਕਰੀਆਂ ਮਿਲੀਆਂ, ਇੱਕ ਘਰ 'ਚ ਦੋ ਦੋ ਨੌਕਰੀਆਂ ਮਿਲੀਆਂ। ਮੈਂ ਇਹ ਅੰਕੜੇ ਕਿਉਂ, ਮੈਨੂੰ ਕਮਿਸ਼ਨ ਮਿਲਣਾ ਇਹਦੇ ਨੂੰ, ਤੁਸੀਂ ਕਿਰਪਾ ਕਰਕੇ ਤੁਹਾਨੂੰ ਇਹਨੂੰ ਕਰ ਦਿੰਦੇ ਹਾਂ
ਜੀ। ਮੈਂ ਬਿਲਕੁਲ,
ਤੁਸੀਂ ਆਹ ਦੱਸ ਦਿਓ ਜੇ ਕਿਸੇ ਮਹਿਕਮੇ 'ਚ ਕੋਈ ਘੱਟ ਹੋ ਗਿਆ ਤਾਂ ਮੈਨੂੰ ਉਹ ਤੋਂ ਬਾਅਦ ਮੇਰੀ ਇੰਟਰਵਿਊ ਕਰ ਲਿਓ। ਹਜੇ ਤਾਂ 43,000 ਹੀ ਦਿੱਤੀਆਂ ਨੇ, ਹਜੇ ਤਾਂ ਲੱਖਾਂ ਬਾਕੀ ਨੇ। ਇਹ ਸਾਰੇ ਨਾਲ ਦੀ ਨਾਲ ਇਹ ਵੀ ਰਮਨ ਮੈਂ ਕਲੀਅਰ ਕਰਦਾ, ਕੋਈ ਇਹਨਾਂ 'ਤੇ ਹਾਈਕੋਰਟ ਦਾ ਕੇਸ ਨਹੀਂ ਹੈਗਾ। ਹੁਣ ਪਹਿਲਾਂ ਕਈ ਨੌਕਰੀਆਂ
ਹਾਈਕੋਰਟ
ਦੇ ਰੇਟਾਂ ਕਰਕੇ ਰੁਕੀਆਂ ਪਈਆਂ ਨੇ, ਹੁਣ ਵੀ ਰੁਕੀਆਂ ਪਈ। ਪਹਿਲਾਂ ਅਸੀਂ ਏਜੀ ਆਫਿਸ 'ਚੋਂ ਸਭ ਤੋਂ ਸੀਨੀਅਰ ਵਕੀਲ ਭੇਜ ਕੇ ਕਲੀਅਰ ਕਰਾਉਂਦੇ ਹਾਂ। ਮੈਂ ਜਿੱਦੇ ਨਿਯੁਕਤੀ ਪੱਤਰ ਦਿੰਦਾ, ਮੈਂ ਨਿਯੁਕਤੀ ਪੱਤਰ ਉਹਦੀ ਦਿੰਦਾ ਜਦੋਂ ਅਗਲੇ ਦਿਨ ਦਫ਼ਤਰ ਜਾਣਾ ਹੋਵੇ, ਨੋਟ ਕਚਹਿਰੀ ਜਾਣਾ ਹੋਵੇ
ਜੀ।
ਸੋ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਹੋਰ ਤਾਂ ਕੋਈ ਇਲਜ਼ਾਮ ਮੇਰੇ ਤੇ ਲਾ ਨਹੀਂ ਸਕਦੇ।
ਕੋਈ ਇਹੋ ਜਿਹਾ ਕੇਸ ਸਟੱਡੀ ਹੈ ਮਾਨ ਸਾਹਿਬ ਤੁਹਾਡੇ ਕੋਲ ਜਿਹੜਾ ਪਰਿਵਾਰ ਬਹੁਤ ਲਾਚਾਰ ਹੋਵੇ, ਉਹਨਾਂ ਨੂੰ ਵਾਕਈ ਬੜੀ ਲੋੜ ਹੋਵੇ, ਤੁਹਾਡੇ ਉਹ ਧੰਨਵਾਦੀ ਹੋਏ ਹੋਣ, ਕਹਿੰਦੇ ਹੁਣ ਵੀ ਵਾਕਈ ਯਾਰ ਸ਼ੁਕਰ ਹੈ ਚਾਰ ਛੇ ਲੜਕੇ ਆਉਣ ਲੱਗ ਪਏ?
ਦੋ ਕੁ ਮੇਰੇ ਕੋਲ ਐਗਜ਼ਾਮਪਲਾਂ ਇਸ ਤਰ੍ਹਾਂ ਦੀਆਂ ਆਈਆਂ। ਇੱਕ ਮੇਰੇ MLA ਫਿਰੋਜ਼ਪੁਰ ਦਿਹਾਤੀ ਤੋਂ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਇੱਕ ਬੰਦਾ ਕਿਸੇ ਪਿੰਡ ਦਾ ਦੋ ਲੱਡੂਆਂ ਦੇ ਡੱਬੇ ਲੈ ਕੇ ਆਇਆ, ਕਹਿੰਦਾ ਜੀ ਇੱਕ ਤੁਹਾਡਾ ਇੱਕ ਭਗਵੰਤ ਮਾਨ ਨੂੰ ਪਹੁੰਚਾ ਦਿਓ, ਮੇਰੇ ਬੇਟੀ ਨੂੰ ਅਤੇ ਮੇਰੇ ਬੇਟੇ ਨੂੰ ਦੋਨਾਂ ਨੂੰ ਨੌਕਰੀਆਂ ਮਿਲ ਗਈਆਂ, ਟੀਚਰ ਲੱਗ ਗਈ ਮੇਰੀ ਬੇਟੀ, ਬੇਟਾ ਕਲਰਕ ਲੱਗ ਗਿਆ, ਅਤੇ ਇੱਕ ਇੱਕ ਡੱਬਾ ਭਗਵੰਤ ਮਾਨ ਨੂੰ ਵੀ ਪਹੁੰਚਾ ਦਿਓ, ਅਤੇ ਸਾਡਾ ਘਰ ਜਿਹੜਾ, ਕਿਉਂਕਿ ਬੇਟੀ ਨੂੰ ਹੁਣ ਜੋ ਸਰਕਾਰੀ ਨੌਕਰੀ ਮਿਲ ਗਈ ਤਾਂ ਅਗਾਂਹ ਜਦੋਂ ਵਿਆਹ ਕਰਨਾ ਹੈ ਤਾਂ ਮੁੰਡਾ ਵੀ ਅਗਾਂਹ ਸਰਕਾਰੀ ਨੌਕਰੀ ਵਾਲੇ ਹੀ ਮਿਲੂਗਾ, ਇੱਕ ਪੀੜ੍ਹੀ ਵੀ ਬਦਲ ਜਾਂਦੀ ਹੈ। ਇੱਕ ਦਿਨ ਮੈਂ ਹੁਣ ਰੀਸੈਂਟਲੀ ਮਾਰਚ ਦੀ ਉਹ ਗੱਲ ਹੈ, ਮਾਰਚ ਦੇ ਪਹਿਲੇ ਹਫ਼ਤੇ ਦੀ, ਮੈਂ ਦਿੱਲੀ ਜਾ ਰਿਹਾ ਸੀ, ਏਅਰ ਇੰਡੀਆ ਦੀ ਫਲਾਈਟ ਸੀ, ਇੱਕ ਕੁੜੀ, ਇੱਕ ਉਹਦਾ ਉਹਦੀ ਮਾਂ ਅਤੇ ਇੱਕ ਉਹਦੀ ਭਾਬੀ ਅਤੇ ਉਹਦਾ ਭਰਾ, ਭਰਾ ਫੌਜ ਸੀ ਮਿਲਟਰੀ ਸੀ, ਅਤੇ ਇੱਕ ਉਹਦੀ ਦਾਦੀ 70 ਸਾਲ ਦੀ, 6-7 ਜਾਣਿਆਂ ਦਾ ਟੱਬਰ ਸੀਗਾ। ਮੈਨੂੰ ਉਹ ਕਹਿੰਦੀ ਜੀ ਸੀਟਾਂ ਨੇੜੇ ਨੇੜੇ ਆ ਗਈਆਂ ਨਾ ਇੱਦਾਂ, ਕਹਿੰਦੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ। ਮੈਂ ਕਿਹਾ ਜੀ ਕਿਵੇਂ? ਕਹਿੰਦੀ ਜੀ ਤੁਸੀਂ ਮੈਨੂੰ ਪਟਵਾਰੀ ਸਿਲੈਕਟ ਕਰ ਲਿਆ, ਮੇਰੀ ਟ੍ਰੇਨਿੰਗ ਚੱਲ ਰਹੀ ਹੈ, ਤਾਂ ਅਸੀਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗ ਗਏ, ਅਸੀਂ ਟ੍ਰੇਨਿੰਗ ਨੂੰ ਜੋਬ ਦਾ ਹਿੱਸਾ ਹੀ ਮੰਨਣ ਲੱਗ ਗਏ ਕਿ 17 ਕੁ ਮਹੀਨੇ ਟ੍ਰੇਨਿੰਗ ਹੈ, ਹੁਣ ਤਾਂ ਅਸੀਂ ਘਟਾ ਕੇ 8-10 ਮਹੀਨੇ ਦੀ ਕਰਤੀ, ਕਿ ਉਹ 'ਚ ਵੀ ਤੁਹਾਨੂੰ ਤਨਖਾਹ ਮਿਲੂਗੀ। ਕਹਿੰਦੀ ਮੈਂ ਮਾਪਿਆਂ ਨਾਲ ਵਾਅਦਾ ਕੀਤਾ ਸੀਗਾ ਕਿ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ।
ਠੀਕ ਹੈ।
ਉਹ ਦਿੱਲੀ ਲੈ ਕੇ ਗਈ ਆਪਣੇ ਪਰਿਵਾਰ ਨੂੰ, ਕਹਿੰਦੀ ਬੰਗਲਾ ਸਾਹਿਬ ਮੱਥਾ ਟੇਕਾਂਗੇ ਅਤੇ ਨਾਲੇ ਮੈਂ ਮੇਰੇ ਪਰਿਵਾਰ ਨੂੰ ਜਹਾਜ਼ ਦੀ ਝੂਟਾ ਝੂਟੀ ਕਹਿ ਦਿੰਦੇ।
ਉਦੋਂ
ਕਿੰਨਾ ਕੁਛ ਬਦਲ ਜਾਂਦਾ ਰਮਨ, ਬਹੁਤ ਵੱਡੀ ਗੱਲ ਆ ਸਰਕਾਰੀ ਨੌਕਰੀ, ਮਤਲਬ ਮਿਲਣੀ ਪਿੰਡਾਂ 'ਚ ਇਹ ਮੁਕਾਬਲਾ। ਤੁਹਾਡੇ ਪਿੰਡ ਕਿੰਨੀਆਂ ਨੇ? ਸਾਡੇ ਪਿੰਡ ਕਿੰਨੀਆਂ?
ਜੇ ਮੈਂ ਗਲਤ ਨਾ ਹਾਂ ਮਾਨ ਸਾਹਿਬ, ਵੈਨ ਯੂ ਆਰ ਸਟਰਗਲਿੰਗ, ਤੁਸੀਂ ਉਸ ਦੌਰ 'ਚ ਤੁਹਾਡੀ ਵੀ ਇੱਛਾ ਹੋਊਗੀ ਯਾਰ ਕਾਸ਼ ਕਿਤੇ ਸਰਕਾਰੀ ਜੋਬ ਵੀ ਮਿਲ
ਜਾਵੇ। ਕੋਈ ਵੀ ਮਾਪੇ ਕਹਿੰਦੇ ਨੇ ਸਰਕਾਰੀ ਨੌਕਰੀ 'ਤੇ ਲੱਗ ਜਾ, ਸਰਕਾਰੀ ਨੌਕਰੀ 'ਤੇ ਲੱਗ ਜਾ। ਸੋ 43,000 ਹੀ ਦਿੱਤੀਆਂ ਅਜੇ ਤਾਂ, ਅਜੇ ਤਾਂ ਲੱਖਾਂ ਬਾਕੀ ਨੇ। ਅਤੇ ਫਿਰ ਹੋਰ ਸਰਕਾਰੀ ਵਰਗੀਆਂ ਹੀ ਜਿਹੜੀਆਂ, ਜਿਵੇਂ ਟਾਟਾ ਸਟੀਲ ਹੈ, ਟਾਟਾ ਸਟੀਲ ਆ ਗਈ, ਉਹਨੇ ਦੇਣਾ 1500 ਤੋਂ 2000 ਮੁੰਡੇ ਕੁੜੀਆਂ ਨੂੰ ਕੰਮ, ਜਿਹੜੇ ਇੰਜੀਨੀਅਰ ਦੀਆਂ ਡਿਗਰੀਆਂ ਕਰੀ ਬੈਠੇ ਜਾਂ ਵੱਡੀਆਂ ਡਿਗਰੀਆਂ। ਜਦੋਂ ਟਾਟਾ ਸਟੀਲ 'ਚ ਲੱਗੇ, ਟਾਟਾ ਸਟੀਲ ਤਾਂ ਫਿਰ ਸਰਕਾਰੀ ਤੋਂ ਵੀ ਵੱਧ ਪੈਸੇ ਦਿੰਦੇ ਆ, ਠੀਕ ਹੈ ਨਾ, ਮਤਲਬ ਪ੍ਰਾਈਵੇਟ ਸੈਕਟਰ ਜਿਹੜਾ। ਸੋ ਪ੍ਰਾਈਵੇਟ ਸੈਕਟਰ 'ਚ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਜਿਹੜਾ ਮੌਕਾ ਮਿਲਣਗੇ। ਹੁਣ 2,98,000 ਦੇ ਕਰੀਬ ਨੌਕਰੀਆਂ ਜਿਹੜੀਆਂ ਨੇ, ਮਤਲਬ ਰੋਜ਼ਗਾਰ ਦੇ ਮੌਕੇ, ਉਹ ਪ੍ਰਾਈਵੇਟ ਇੰਡਸਟਰੀ ਤੋਂ ਪੈਦਾ ਹੋ ਚੁੱਕੇ ਨੇ।
ਤੁਸੀਂ ਬਿਜਲੀ ਵਾਲੀ ਗੱਲ ਕੀਤੀ, ਜਿਹੜੀ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹੋ, ਇਹਦੇ 'ਤੇ ਓਪੋਜੀਸ਼ਨ ਇਹ ਇਸ਼ੂ ਬਣਾਉਂਦੀ, ਕਹਿੰਦੇ ਵੀ ਭਗਵੰਤ ਹੋਰਾਂ ਨੇ ਕੀ ਕਰਨਾ ਵੀ ਪੰਜਾਬ ਦਾ ਬੇੜਾ ਗਰਕ ਕਰ ਦੇਣਾ, ਮਾਲੀ ਹਾਲਾਤ ਪਤਲੀ ਹੋ ਜਾਣੀ ਹੈ, ਇਹ ਲੋਕਾਂ ਨੂੰ ਫ੍ਰੀ ਦੀਆਂ ਰਿਉੜੀਆਂ ਵੰਡਦੇ ਫਿਰਦੇ।
ਦੇਖੋ ਗੱਲ ਇਹ ਹੈ, ਲੀਡਰਾਂ ਨੂੰ ਸਾਰੀ ਬਿਜਲੀ ਫ੍ਰੀ ਹੈ, ਫਿਰ ਲੋਕਾਂ ਨੂੰ ਕਿਉਂ ਨਹੀਂ? ਲੀਡਰਾਂ ਦਾ ਸਾਰਾ ਟੋਲ ਪਲਾਜ਼ੇ ਫ੍ਰੀ ਨੇ ਤਾਂ ਲੋਕਾਂ ਨੇ ਕਿਉਂ ਨਹੀਂ? ਅਤੇ ਲੀਡਰ ਜਿਹੜੇ ਨੇ ਉਹ ਇਹ ਗੱਲ ਕਹਿਣ ਦੀ ਕੀ ਲੋੜ ਪੈ ਗਈ ਉਹਨਾਂ ਨੂੰ ਵੀ ਇਹ ਤਾਂ ਲਟਾ ਦੂਗਾ, ਬਿਜਲੀ ਬੋਰਡ ਨੂੰ ਮੈਂ ਘਾਟੇ 'ਚ ਨਹੀਂ ਰੱਖ ਰਿਹਾ।
ਨਹੀਂ, ਤੁਸੀਂ ਟੈਕਨੀਕਲ ਸਮਝਾਓ, ਪੈਸੇ ਕਿੱਥੋਂ ਲੈ ਕੇ ਆ ਰਹੇ ਹੋ?
ਬਿਜਲੀ ਬੋਰਡ ਨੂੰ ਪੈਸੇ ਵੀ ਆ ਰਹੇ ਨੇ, 286 ਕਰੋੜ ਦੀ ਬਿਜਲੀ ਵੇਚਤੀ ਸਿਰਫ ਅਪ੍ਰੈਲ ਤੇ ਮਈ ਮਹੀਨੇ 'ਚ, ਰਾਤ ਨੂੰ ਬਿਜਲੀ ਵੇਚਦੇ ਹਾਂ 8.37 ਰੁਪਏ ਪਰ ਯੂਨਿਟ ਦੇ ਹਿਸਾਬ ਨਾਲ। ਤੀਜਾ ਥਰਮਲ ਪਲਾਂਟ ਸਾਡੇ ਕੋਲ ਹੋ ਗਿਆ ਹੁਣ, ਜੇ ਬਿਜਲੀ ਬੋਰਡ ਘਾਟੇ 'ਚ ਹੁੰਦਾ ਥਰਮਲ ਪਲਾਂਟ ਖਰੀਦਦਾ, ਉਹ ਤਾਂ ਆਪਦਾ ਵੇਚਦਾ ਸਗੋਂ ਵੀ ਸਾਡੇ ਘਾਟੇ 'ਚ ਹੋ ਗਿਆ, ਅਸੀਂ ਤੀਜਾ ਖਰੀਦ ਲਿਆ। ਜਿਹੜੇ ਬਾਕੀ ਦੋ ਰਹਿ ਗਏ ਨਾ ਉਹਨਾਂ ਨੂੰ ਵੀ ਕਹਿਤਾ ਕਦੇ ਮੂਡ ਹੋਵੇ ਦੱਸਿਓ ਅਸੀਂ ਹੈਗੇ ਹਾਂ, ਕਿਉਂਕਿ ਨਾਲੇ ਤਾਂ ਫ੍ਰੀ ਹੈ ਬਿਜਲੀ 90% ਲੋਕਾਂ ਨੂੰ, ਅਤੇ ਨਾਲੇ ਬਿਜਲੀ ਸੈਕਟਰ 'ਚ ਫ੍ਰੀ ਹੈ, ਅਤੇ ਨਾਲੇ ਸਾਡੇ ਕੋਲ ਸੋਲਰ ਬਹੁਤ ਜ਼ਿਆਦਾ ਹੈ, ਸਾਡੇ ਕੋਲ ਕੋਲੇ ਦੀ ਖਾਣ ਚਲਾ ਲਈ ਅਸੀਂ ਝਾਰਖੰਡ ਦੇ ਵਿੱਚ, ਪਛਵਾੜਾ ਕੋਲ ਮਾਈਨ ਹੈ ਜਿਹੜੀ 2015 ਤੋਂ ਬੰਦ ਪਈ ਸੀ, ਸੁਖਬੀਰ ਬਾਦਲ ਹੋਰਾਂ ਨੇ ਚਲਾਈ ਨਹੀਂ ਕਿਉਂਕਿ ਇੱਧਰੋਂ ਉੱਧਰੋਂ ਲੈ ਕੇ ਕਮਿਸ਼ਨ ਮਿਲਦਾ ਸੀ, ਅਸੀਂ ਕੋਲੇ ਦੀ ਖਾਣ ਚਲਾ ਲਈ 70 ਲੱਖ ਮੀਟ੍ਰਿਕ ਟਨ ਕੋਲਾ ਇੱਕ ਕੋਲ ਮਾਈਨ 'ਚੋਂ ਆਉਂਦਾ ਸਾਨੂੰ, ਅਤੇ ਸਾਡੇ ਕੋਲ ਇਸ ਵਕਤ ਗੋਇੰਦਵਾਲ 27 ਦਿਨ ਦਾ ਕੋਲਾ ਪਿਆ। ਕਦੇ ਜ਼ਿੰਦਗੀ 'ਚ ਗੋਇੰਦਵਾਲ ਸਾਹਿਬ ਵਾਲੇ ਜਿਹੜਾ ਥਰਮਲ ਪਲਾਂਟ ਹੈ ਉਹਦੇ ਕੋਲ 27 ਦਿਨ ਦਾ ਕੋਲਾ ਨਹੀਂ ਆਇਆ ਸੀਗਾ, 2-3 ਦਿਨ ਦਾ ਸਟੋਕ ਰਹਿੰਦਾ ਸੀ। ਸਾਡੇ ਕੋਲ ਲਹਿਰਾ ਮੁਹੱਬਤ 21 ਦਿਨ ਦਾ ਪਿਆ, ਸਾਡੇ ਕੋਲ ਰੋਪੜ 25 ਦਿਨ ਦਾ ਪਿਆ। 15 ਜੂਨ ਤੋਂ ਬਿਜਲੀ ਦੇਣੀ ਹੈ ਕਿਸਾਨਾਂ ਨੂੰ, ਜਦੋਂ ਮਰਜ਼ੀ ਜਾ ਕੇ ਮੋਟਰ ਦਾ ਸਟਾਰਟਰ ਦਾ ਗ੍ਰੀਨ ਬਟਨ ਨੱਪ ਲਿਓ ਤੁਹਾਨੂੰ ਚੱਲ ਪਊਗਾ, ਪਰ ਨਾਲ ਨਹਿਰ ਵਾਲਾ ਪਾਣੀ ਵੀ ਆਊਗਾ, ਮਰਜ਼ੀ ਤੁਹਾਡੀ ਹੈ। ਕਿ ਮੈਂ ਚਾਹੁੰਦਾ ਕਿ ਟਿਊਬਵੈੱਲ ਬੰਦ ਹੋ ਜਾਣ, ਧਰਤੀ ਦਾ ਜਿਹੜਾ ਪਾਣੀ ਹੈ ਉਹ ਬਚਾ ਲਈਏ, ਅਤੇ ਨਹਿਰੀ ਪਾਣੀ ਮਿਨਰਲ ਵਾਟਰ ਹੈ, ਉਪਜਾਊ ਸ਼ਕਤੀ ਵੱਧਦੀ ਹੈ, ਉਹ ਵੀ ਨਹਿਰਾਂ ਦਾ ਪਾਣੀ, ਕੱਸਿਆਂ ਦਾ ਪਾਣੀ ਵੀ ਆ ਰਿਹਾ।
ਅਗਲਾ ਸਵਾਲ 1000 ਰੁਪਏ ਵਾਲਾ ਕਰਦੇ ਆ, ਤੁਸੀਂ 1100 ਕਹਿ ਤਾਂ ਦਿੱਤਾ, ਉਹਦੇ 2 ਸਾਲ ਦਾ ਟਪਾ ਦੇ, ਹੁਣ 1100 ਦੇਣਗੇ ਨਹੀਂ ਦੇਣਗੇ ਕੀ ਗਰੰਟੀ ਹੈ?
ਨਹੀਂ ਜੀ, ਮੈਨੂੰ ਇਹ ਦੱਸੋ, 5 ਸਾਲ ਵਾਸਤੇ ਗਰੰਟੀਆਂ ਪੂਰੀਆਂ ਕਰਨੀਆਂ ਨਾ, ਪਰ ਮੈਂ ਕਈ ਗਰੰਟੀ ਇਹੋ ਜਿਹੇ ਪੂਰੀਆਂ ਕਰਦੇ ਹਾਂ ਜਿਹੜੇ ਮੈਂ ਦਿੱਤੀ ਨਹੀਂ ਸੀ। ਟੋਲ ਪਲਾਜ਼ੇ ਬੰਦ ਕਰਨ ਦੀ ਮੈਂ ਗਰੰਟੀ ਦਿੱਤੀ ਸੀ?
ਨਹੀਂ,
16 ਟੋਲ ਪਲਾਜ਼ੇ ਬੰਦ ਕਰਾਤੇ, 2-3 ਦਿਨ ਤੁਸੀਂ ਵੀ ਆਏ ਸੀਗੇ
ਜੀ।
58,77,000 ਪਰ ਡੇ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਹੈ। ਹਜੇ 2-4 ਹੋਰ ਮੇਰੀ ਪਾਈਪ ਲਾਈਨ 'ਚ ਨੇ ਬੰਦ ਕਰਨੇ ਨੇ, ਜਿਹਨਾਂ ਦੇ ਐਗਰੀਮੈਂਟ ਜਾਂ ਤਾਂ ਐਕਸਪਾਇਰ ਹੋ ਗਏ ਜਾਂ ਬ੍ਰੀਚ ਕਰਤੇ ਉਹਨਾਂ ਨੇ।
ਅੱਛਾ, ਇਹ ਵੀ ਖਰਚਾ ਦੇ ਕੋਈ
ਮੈਨੂੰ ਜਵਾਬ ਤਾਂ ਦੇ
ਜੀ ਮਾਨ ਸਰ।
ਫਿਰ ਜਦੋਂ ਮੋਟਰਾਂ ਬੰਦ ਹੋਣਗੀਆਂ ਤਾਂ 18,000 ਕਰੋੜ ਦੀ ਜਿਹੜੀ ਸਬਸਿਡੀ ਹੈ, ਜੇ ਟਿਊਬਵੈੱਲ ਬੰਦ ਹੋਣਗੇ 5-7 ਲੱਖ ਨਹਿਰੀ ਪਾਣੀ ਜਦੋਂ ਪਹੁੰਚ ਗਿਆ ਤਾਂ ਮੇਰੇ ਕੋਲ 7-8,000 ਕਰੋੜ ਬਚੂਗਾ ਨਹਿਰੀ ਪਾਣੀ ਨੂੰ ਪਹੁੰਚਾ ਕੇ, ਤਾਂ ਸਬਸਿਡੀ ਬਚੂਗੀ। 5,500 ਕਰੋੜ ਦਾ ਬਜਟ ਹੈ ਮਾਵਾਂ ਭੈਣਾਂ ਦੇ ਸਨਮਾਨ ਵਾਲੀ ਜਿਹੜੀ ਰਾਸ਼ੀ ਹੈ 1100 ਰੁਪਇਆ
ਜੀ।
ਤਾਂ ਮੈਂ ਇਹ ਨਹੀਂ, ਮੈਂ ਚਾਹੁੰਦਾ ਜੇ ਕੋਈ ਸੰਸਨੀ ਜਾਂ ਵੋਟਾਂ ਵਾਸਤੇ ਕਰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ, ਅਤੇ ਉਹ ਤੋਂ ਬਾਅਦ ਵੋਟਾਂ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦਾ, ਬਜਟ ਦੀ ਪ੍ਰੋਬਲਮ ਆ ਗਈ ਨਾ। ਮੈਂ ਜਿੱਦੇ ਸ਼ੁਰੂ ਕੀਤੀ ਫਿਰ ਮੁੜ ਕੇ ਜ਼ਿੰਦਗੀ 'ਚ ਬੰਦ ਨਹੀਂ ਹੋਣੀ, ਮੈਂ ਜਿੱਦੇ ਬਿਜਲੀ ਦੇ ਬਿੱਲ 0 ਆਉਣੇ ਸ਼ੁਰੂ ਹੋਏ ਉਹ ਤੋਂ ਬਾਅਦ ਅੱਜ ਤੱਕ ਆਉਂਦੇ ਨੇ, ਮੈਂ ਬਜਟ ਬਣਾ ਕੇ ਚੱਲਦਾ ਜੀ। ਮੈਂ ਵੀ ਕਮਰਸ ਦਾ ਸਟੂਡੈਂਟ ਹਾਂ, ਮੈਥ ਟੀਚਰ ਮੇਰੇ ਪਿਤਾ ਜੀ ਸਾਇੰਸ ਵੀ ਪੜ੍ਹਾਉਂਦੇ ਸੀ, ਮੈਥ ਵੀ ਪੜ੍ਹਾਉਂਦੇ ਸੀ, ਸੋ ਇਸ ਕਰਕੇ ਮੈਂ ਕੋਈ ਝੂਠ ਨਹੀਂ ਬੋਲ ਰਿਹਾ। ਮੈਂ ਜਦੋਂ ਜਿਹੜਾ ਵਾਅਦਾ ਕੀਤਾ ਮੈਂ ਕਰੂੰਗਾ, ਮੈਂ ਵਾਅਦਿਆਂ ਤੋਂ ਵੀ ਉੱਪਰ ਕਰੀ ਜਾਂਦਾ। ਵਿਧਾਇਕਾਂ ਦੀ 1 ਪੈਨਸ਼ਨ ਕਰਨ ਦੀ ਗਰੰਟੀ ਦਿੱਤੀ ਸੀ,
ਬਿਲਕੁਲ
ਕਿੰਨਾ ਪੈਸਾ ਬਚ ਗਿਆ ਉੱਥੋਂ, ਮੈਂ ਇੱਕ ਪੈਸਾ ਬਚਾਉਣਾ ਪੈਸਾ, ਇੱਕ 1100 ਮੈਗਾਵਾਟ ਦਾ ਇੱਕ ਐਗਰੀਮੈਂਟ ਕੀਤਾ ਰਾਜਸਥਾਨ 'ਚ, ਕੇਂਦਰ ਸਰਕਾਰ ਦੀ ਕੰਪਨੀ ਹੈ ਰਾਜਸਥਾਨ 'ਚ, ਉਹਨਾਂ ਦੇ ਬੀਕਾਨੇਰ ਵਗੈਰਾ ਲੱਗੇ ਹੋਏ ਨੇ ਉਹਨਾਂ ਦੇ ਸੋਲਰ
ਜੀ,
2.76 ਰੁਪਏ ਤੋਂ ਚੱਲੇ ਉਹ। ਮੈਂ ਕਿਹਾ ਜੀ ਹੋਰ ਘਟਾਓ, ਕਰਦੇ ਕਰਾਉਂਦੇ 2.56 ਰੁਪਏ ਤੇ ਆ ਗਏ। ਮੈਂ ਕਿਹਾ ਵੀ ਹੋਰ ਘਟਾਓ, ਮਹੀਨਾ ਮਿਲਾ ਦਿਓ। ਮੈਂ ਕਿਹਾ ਜੀ 2.54 ਰੁਪਏ। ਕਹਿੰਦੇ ਜੀ 2 ਪੈਸੇ ਸੇ ਕਿਆ ਫਰਕ ਪੜਤਾ ਗੌਰਮੈਂਟ ਕੋ। ਮੈਂ ਇੱਕ ਵਾਰੀ ਸਾਈਨ ਕਰੋ 2.54 ਤੇ ਫਿਰ ਦੱਸੂਗਾ। ਜੋ ਸਾਈਨ ਹੋਏ ਐਗਰੀਮੈਂਟ, ਹਾਂਜੀ 2.54, 2 ਪੈਸਿਆਂ ਨਾਲ 350 ਕਰੋੜ ਰੁਪਏ ਦਾ ਫਰਕ ਪੈ ਜਾਂਦਾ, 350 ਕਰੋੜ
ਬਿਗ ਅਮਾਊਂਟ।
ਮੈਂ ਇੱਕ ਇੱਕ ਪੈਸਾ ਬਚਾ ਰਿਹਾ ਪੰਜਾਬ ਦਾ, ਮੈਂ ਆਪਣੇ ਪਰਿਵਾਰ ਜਿਵੇਂ ਘਰ ਨਹੀਂ ਆਪਾਂ ਜਾਂਦੇ ਲਾਣੇਦਾਰ ਉਹ ਦੁਕਾਨਦਾਰ ਨਾਲ ਆਪਾਂ ਬਹਿਸ ਕਰਦੇ ਹਾਂ, ਨਾ ਯਾਰ ਠੀਕ ਠੀਕ ਲਾ ਲਾ ਯਾਰ, ਤੇਰੇ ਕੋਲ ਗਾਹਕ ਆ ਯਾਰ ਪੁਰਾਣੇ, ਹੈ ਨਾ। ਸੋ ਮੈਂ ਫਜ਼ੂਲ ਖਰਚੀਆਂ ਘਟਾ ਰਿਹਾ, ਕਰਪਸ਼ਨ ਬੰਦ ਕਰ ਰਿਹਾ, ਖਜ਼ਾਨੇ 'ਚ ਪੈਸਾ ਆ ਰਿਹਾ, ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨੂੰ ਕਰ ਰਿਹਾ। ਵਿਰੋਧੀ ਪਾਰਟੀਆਂ ਨੇ ਆਪ ਕੀਤਾ ਨਹੀਂ, ਕਿਸੇ ਨੂੰ ਕਰ ਨਹੀਂ ਦਿੰਦੇ, ਬੋਲੀ ਜਾਣ ਦੋ।
ਇਸ ਸਭ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਤੁਹਾਨੂੰ ਨਿਸ਼ਾਨੇ 'ਤੇ ਲੈਂਦੇ ਨੇ, ਤੁਹਾਨੂੰ ਕਾਗਜ਼ੀ ਸੀ ਐਮ ਕਹਿੰਦੇ ਆ, ਕਹਿੰਦੇ ਦਿੱਲੀ ਦਰਬਾਰ ਹਾਜ਼ਰੀ ਭਰਦੇ ਨੇ, ਮੰਤਰੀ ਮੌਜ ਕਰ ਰਹੇ।
ਮੈਂ ਕਹਿੰਦਾ ਦੇਸ਼ ਦਾ ਕਾਗਜ਼ੀ PM ਹੈ, ਇਹ 2-3 ਉਦਯੋਗਪਤੀਆਂ ਦੇ ਕਹਿਣ 'ਤੇ ਚੱਲਦਾ, ਜਿਹੜੇ ਮੁਲਕ 'ਚ ਉਹਨਾਂ ਨੇ ਇੰਡਸਟਰੀ ਲਾਉਣੀ ਹੁੰਦੀ ਉਸ ਮੁਲਕ 'ਚ ਪ੍ਰਧਾਨ ਮੰਤਰੀ ਨੂੰ ਲੈ ਜਾਂਦੇ ਨੇ। ਮੰਗੋਲੀਆ ਨਾਲ ਸਾਡਾ ਕੀ ਲਿੰਕ ਬਈ? ਤੇ ਉਹ ਤੋਂ ਬਾਅਦ ਦੇਖ ਲਿਓ ਮੰਗੋਲੀਆ ਦੀ ਟੂਰ ਤੋਂ ਬਾਅਦ ਉੱਥੇ ਲੱਗ ਗਏ ਉਹਨਾਂ ਦੇ ਪ੍ਰੋਜੈਕਟ ਲੱਗ ਗਏ। ਪਰਥ ਲੈ ਗਏ ਆਸਟ੍ਰੇਲੀਆ 'ਚ, ਉੱਥੇ ਜਾ ਕੇ ਕੋਲੇ ਦੀਆਂ ਖਾਨਾਂ ਖਰੀਦ ਲਈਆਂ ਜੀ। ਪਰਥ ਦੇ ਵਿੱਚ ਮਾਈਨਸ, ਵਿਰੋਧ ਹੋਇਆ ਉੱਥੇ ਲੋਕਾਂ ਵੱਲੋਂ, ਤੁਸੀਂ ਆਸਟ੍ਰੇਲੀਆ ਜਾ ਕੇ
ਓਰੀਜਨਲ ਨੇ ਵਿਰੋਧ ਕੀਤਾ।
ਹਾਂ ਹੈ ਕੌਣ ਕਾਗਜ਼ੀ ਪੀਐਮ ਹੈ ਉਹ, ਵੀ ਮੈਂ ਤਾਂ ਇੱਥੋਂ ਫੈਸਲੇ ਲੈ ਰਿਹਾ, ਮੈਂ ਆਪਣੀ ਬਿਜਲੀ ਦਾ ਫੈਸਲਾ ਲਿਆ, ਮੈਂ ਪੰਜਾਬ ਦੇ ਫੈਸਲੇ ਇੱਥੋਂ ਲੈ ਰਿਹਾ। ਤੇ ਦਿੱਲੀ ਦਰਬਾਰ, ਤੇ ਇਹ ਇਹਨਾਂ ਦਾ ਦਿੱਲੀ ਦਰਬਾਰ ਕਿੱਡਾ ਕਹਿ ਖੱਟਰ ਖਤਮ, ਵਸੁੰਧਰਾ ਰਾਜੇ ਖਤਮ, ਸ਼ਿਵਰਾਜ ਚੌਹਾਨ ਮਾਮਾ ਬਣਦਾ ਸੀ ਵਿਚਾਰਾ ਪਤਾ ਨਹੀਂ ਕਿੱਧਰ ਗਿਆ, ਡਾਕਟਰ ਰਮਨ ਖਤਮ ਹੈ ਨਾ, ਵੈਂਕਈਆ ਨਾਇਡੂ ਖਤਮ, ਅਗਲੀ ਵਾਰੀ ਯੋਗੀ ਦੀ। ਕੋਈ ਬੰਦਾ ਥੋੜ੍ਹਾ ਜਿਹਾ ਵੀ ਉੱਠਦਾ ਹੋਵੇ ਨਾਲ ਦੀ ਨਾਲ ਚੱਕ ਕੇ ਵੱਢ ਕੇ ਮਾਰਦੇ ਨੇ। ਸੋ ਇਹ ਕਿਹੜੀਆਂ ਗੱਲਾਂ ਕਰਦੇ ਨੇ? ਸਾਡੀ ਪਾਰਟੀ ਦਾ ਹੈੱਡ ਆਫਿਸ ਦਿੱਲੀ ਹੈ, ਪਾਰਟੀ ਦਿੱਲੀ ਤੋਂ ਸ਼ੁਰੂ ਹੋਈ ਸੀ। ਤਾਂ ਮੈਂ ਜੇ ਦਿੱਲੀ ਚਲਾ ਜਾਂਦਾ, ਇਹਦਾ ਮਤਲਬ, ਇਹ ਤਾਂ ਕਹਿੰਦੇ ਦਿੱਲੀ ਆਓ ਹੀ ਨਾ, ਕਿਸਾਨਾਂ ਨੂੰ ਵੀ ਕਹਿੰਦੇ ਨੇ ਦਿੱਲੀ ਨਾ ਆਓ ਜੀ। ਉਹ ਭਾਈ ਜੇ ਦੇਸ਼ ਦਿੱਲੀ ਤੋਂ ਚੱਲ ਰਿਹਾ ਤਾਂ ਦਿੱਲੀ ਕਿਉਂ ਨਹੀਂ ਆਉਣਗੇ ਲੋਕ? ਮੈਂ ਵੀ ਆਊਂਗਾ ਇਹਨਾਂ ਕੋਲੇ, ਮੇਰੇ ਪੈਸੇ ਦਿਓ ਜੀ, ਆਰ ਡੀ ਐਫ ਦੇ ਮੇਰੇ ਪੈਸੇ ਦਿਓ, 5500 ਕਰੋੜ ਰੁਪਇਆ, ਮੇਰੇ 9000 ਕਰੋੜ ਰੁਪਇਆ ਤੁਸੀਂ ਰੋਕੀ ਬੈਠੇ ਹੋ, ਦਿਓ ਪੈਸੇ। ਆ ਗਵਰਨਰ ਜਿਹੜੇ ਚਿੱਟੇ ਹਾਥੀ ਬੰਨੇ ਨੇ, ਇਹ ਗਵਰਨਰ 4-5 ਸਟੇਟਾਂ ਨੂੰ ਤੰਗ ਕਰਨ ਵਾਸਤੇ ਹੀ ਨੇ ਬਸ, ਬਾਕੀਆਂ ਨੂੰ, ਬਾਕੀਆਂ ਸਾਰਾ ਕੁਛ ਸਹੀ ਚੱਲ ਰਿਹਾ। ਸੋ ਇਸ ਕਰਕੇ ਪ੍ਰਧਾਨ ਮੰਤਰੀ ਦਾ ਇਹੋ ਜਿਹੀ ਸਟੇਟਮੈਂਟ ਦੇਣਾ, ਖਾਸ ਤੌਰ ਤੇ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਕੋਈ ਸਕੂਲ ਗਣਾ ਦੇ, ਕੋਈ ਹਸਪਤਾਲ ਗਣਾ ਦੇ, ਕੋਈ ਨੌਕਰੀ ਗਣਾ ਦੇ, ਕੋਈ ਇਨਫਰਾਸਟ੍ਰਕਚਰ ਗਣਾ ਦੇ, 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਆਪਕੇ ਮੰਗਲ ਸੂਤਰ ਸੀਨ ਕੇ ਲੈ ਜਾਏਂਗੇ, ਆਪਕੀ 3 ਬੱਕਰੀਆਂ ਹੈ 2 ਬੱਕਰੀਆਂ ਲੈ ਜਾਏਂਗੇ, ਆਪਕੀ 2 ਭੈਂਸੇ ਹੈ 1 ਭੈਂਸ ਲੈ ਜਾਏਂਗੇ, ਆਪਕੀ ਟੂਟੀ ਚੋਰੀ ਕਰ ਲੇਂਗੇ, ਆਪਕੇ ਸਾਈਕਲ ਕਾ ਪੈਡਲ ਲੈ ਜਾਏਂਗੇ ਹੈਂਡਲ। ਇਹ ਪ੍ਰਧਾਨ ਮੰਤਰੀ ਦੀ ਗੱਲ, ਸਰਪੰਚ ਤੋਂ ਵੀ ਥੱਲੇ ਆਇਆ ਪਿਆ ਯਾਰ ਬੰਦਾ ਉਹ, ਇਹ ਪ੍ਰਧਾਨ ਮੰਤਰੀ ਨੇ ਗੱਲ।
ਅੱਛਾ, ਅਮਿਤ ਸ਼ਾਹ ਕਹਿੰਦੇ ਵੀ 4 ਜੂਨ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨਹੀਂ ਰਹੂਗੀ, ਕਿਵੇਂ ਦਾਵਾ ਕਰਦੇ?
4 ਜੂਨ ਉਹਨਾਂ ਦੀ ਰਹੂ। ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ, ਪਲ ਕੀ ਖਬਰ ਨਹੀਂ ਸਮਾਨ 80 ਸਾਲ ਕਾ। ਉਹਨਾਂ ਨੂੰ ਪਤਾ 4 ਜੂਨ ਨੂੰ ਆ ਰਹੇ ਨੇ ਉਹ, ਆ ਕੇ ਇੱਥੇ ਬੋਲ ਗਿਆ, ਕਿਉਂ ਕਿਵੇਂ ਜੀ, 92 ਸੀਟਾਂ ਨੇ ਸਾਡੇ ਕੋਲ 117 ਚੋਂ, ਤੇ ਉਹਨਾਂ ਕੋਲ 3 ਨੇ, ਤੇ 3 ਵਾਲਾ 92 ਨੂੰ ਧਮਕੀ ਦੇ ਰਿਹਾ। ਬਾਪ ਦਾ ਰਾਜ ਕਿ ਦੇਸ਼ ਕਿਸੇ ਬਾਪ ਦੀ ਜ਼ਗੀਰ ਨਹੀਂ ਹੈਗੀ, 140 ਕਰੋੜ ਲੋਕਾਂ ਦੇਸ਼ ਹੈ, ਆਹ ਪੰਜਾਬ ਹੈ ਖਾਸ ਤੌਰ ਤੇ, 80% ਕੁਰਬਾਨੀਆਂ ਦੇਸ਼ ਨੂੰ ਲੈਣ ਵਾਸਤੇ ਸਾਡੀਆਂ ਨੇ, ਸਾਡੇ ਪੁਰਖਿਆਂ ਦੀਆਂ ਨੇ, ਜਿਹਨਾਂ ਦੇ ਤੁਸੀਂ ਗ੍ਰਹਿ ਮੰਤਰੀ ਬਣੇ ਬੈਠੇ ਹੋ। ਅੱਜ ਵੀ ਪੰਜਾਬ ਹਿੱਕਾ ਡਾਹੀ ਬੈਠਾ ਉੱਥੇ ਬਾਰਡਰਾਂ ਤੇ, ਜਿਹੜੀ ਪਹਿਲੀ ਗੋਲੀ ਦੁਸ਼ਮਣ ਵੱਲੋਂ ਆਉਂਦੀ ਹੈ ਸਾਡੀ, 1 ਉਹਦੇ ਮੂਹਰੇ ਹੁੰਦੀ ਹੈ, ਤੇ ਤੁਸੀਂ ਅਗਨੀ ਵੀਰਾਂ ਨੂੰ ਵਿਚਾਰਿਆਂ ਨੂੰ ਤੁਸੀਂ ਸਲਾਮੀ ਵੀ ਨਹੀਂ ਦਿੰਦੇ ਉਹਨਾਂ ਦੇ ਸੰਸਕਾਰ ਵੇਲੇ, ਤੁਸੀਂ ਸਾਡੀਆਂ ਝਾਕੀਆਂ ਕੱਢਦੀਆਂ 26 ਜਨਵਰੀ ਚੋਂ ਕਿ ਨਹੀਂ ਰਿਜੈਕਟ, ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਕੌਣ ਨੇ? 10 ਲੱਖ ਬੰਦਾ ਮਰਿਆ ਰਮਨ ਬਟਵਾਰੇ ਵੇਲੇ, 1 ਮਿਲੀਅਨ ਕੌਣ ਮਰਿਆ? ਸਾਡੇ ਨਾਨੇ ਨਾਨੀਆਂ, ਉਹਨਾਂ ਦੇ ਚਾਚੇ ਤਾਏ, ਪੁੱਤ ਭਤੀਜੇ, ਇਹਨਾਂ ਦਾ ਕੋਈ ਮਰਿਆ? ਇਹ ਮੁਫਤ ਚ ਇਹਨਾਂ ਨੇ ਲੈ ਕੇ ਬਹਿ ਕੇ ਤੜੀ ਪਾਰ ਲੋਕ ਨੇ ਇਹ, ਤੇ ਬਣ ਕੇ ਬਹਿ ਗਏ ਗ੍ਰਹਿ ਮੰਤਰੀ, ਤੇ ਮੁੜ ਕੇ ਧਮਕੀਆਂ ਦੇਈ ਜਾਂਦੇ ਆ, ਹਮ ਇਹ ਤੋੜ ਦੇਂਗੇ, ਯੇ ਫੋੜ ਦੇਂਗੇ, ਯੇ ਕਰ ਦੇਂਗੇ, ਵੋ ਕਰ ਦੇਂਗੇ। ਇਹ ਖਾਲਾ ਜੀ ਦਾ ਵਾੜਾ ਇੱਥੇ?
ਤੁਹਾਨੂੰ ਕੋਈ 2 ਪੈਸੇ ਵੀ ਖਦਸ਼ਾ ਹੈ ਮਾਨ ਸਾਹਿਬ?
1 ਪੈਸਾ ਮੈਂ ਕਿਹਾ, ਮੈਨੂੰ 1 ਆਨਾ ਵੀ ਖਦਸ਼ਾ ਨਹੀਂ ਹੈਗਾ, ਕਿਵੇਂ ਤੋੜ ਦੇਣਗੇ ਪੰਜਾਬੀਆਂ ਦੀ ਸਰਕਾਰ ਬਣਾਈ ਹੋਈ? 27 ਚ ਲੜ ਲਓ, ਜਿੱਤ ਲਿਓ। ਚੰਡੀਗੜ੍ਹ ਦੇਖੋ ਕਿਵੇਂ ਕੀਤਾ ਸੀ, ਚੰਡੀਗੜ੍ਹ ਦਾ ਮੇਅਰ ਕਿਵੇਂ ਬਣਿਆ ਸੀ, 36 ਵੋਟਾਂ ਗਿਣੀਆਂ ਸੀ। ਐਂ ਕਰਕੇ ਮੇਅਰ ਏਦਾਂ ਹੀ ਉੱਥੇ ਬਿੱਲ ਪਾਸ ਕਰਦੇ ਆ ਪਾਰਲੀਮੈਂਟ ਚ, ਹਾਂ ਵਾਲੇ ਹਾਂ ਕਹੇ, ਨਾ ਵਾਲੇ ਨਾ ਕਹੇ, ਹਾਂ ਵਾਲਾ ਕੋਈ ਜੀਤੋ ਜੀਤੋਈ ਜੀਤੋਈ, ਧੱਕਾ ਹੈ ਯਾਰ, ਹੱਦ ਹੈ। ਵੋਟਾਂ ਪਵਾ ਲਓ, ਵੋਟਾਂ ਗਿਣ ਲਓ ਚੰਗੇ ਤਰੀਕੇ ਨਾਲ, ਜਿੱਤ ਜਾਓ, ਫਿਰ ਮੈਂ ਮੁਬਾਰਕਾਂ ਦੇਵਾਂਗੇ।
ਜੋ ਰਾਜਨੀਤੀ ਚ ਮਾਨ ਸਾਹਿਬ ਚੱਲਦਾ, ਜੋੜ ਤੋੜ ਚੱਲਦੀ ਹੈ, ਤੁਹਾਨੂੰ ਟੀਮ ਤੇ ਵਿਸ਼ਵਾਸ ਹੈ ਪੂਰੀ ਤੇ ਪੰਜਾਬ ਦੀ?
ਕਿਸ ਤਰ੍ਹਾਂ ਦਾ?
ਜਿਵੇਂ ਰਾਜਨੀਤੀ ਚ ਖਰੀਦੋ ਫਰੋਖਤ ਚੱਲਦੀ ਹੈ, ਪਿੱਛੇ ਜੀ ਗੱਲ ਵੀ ਆ ਗਈ ਸੀ, ਤੁਹਾਡੇ ਕੈਮਰੇ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸਾਨੂੰ ਖਰੀਦੋ ਫਰੋਖਤ ਦੀਆਂ,
ਕਰਦੇ ਰਹਿੰਦੇ ਹੋਣਗੇ ਕੱਦੇ ਨੂੰ ਇਹ ਫੋਨ ਵੀ ਆ ਜਾਓ, ਕੈਸੇ ਹੈ ਵੈਸੇ, ਪਰ ਫਰਕ ਬਹੁਤ ਹੈ ਜੀ। ਤੁਸੀਂ ਆਹ ਇਸ ਵਾਰ ਦੇਖ ਲਓ, ਇਸ ਵਾਰ ਬੀਜੇਪੀ ਨੂੰ 3 ਵੀ ਨਹੀਂ ਆਉਣੀਆਂ, 3 ਕਿਹੜੀਆਂ ਭਲਾ, ਵਿਧਾਨ ਸਭਾ।
ਕੀ ਕਹਿ ਰਹੇ ਹੋ ਮਾਨ ਸਾਹਿਬ?
ਹਾਂਜੀ,
ਬਹੁਤ ਵੱਡੀ ਸਟੇਟਮੈਂਟ ਹੈ ਤੁਹਾਡੀ।
ਮੈਂ ਕਿਹਾ ਜੀ ਜੇ ਮੈਂ ਲਿਖ ਕੇ ਤੁਸੀਂ ਲਿਖ ਲਓ
ਜੀ, ਮੈਂ ਤੁਸੀਂ
ਲਿਖ,
ਚਲੋ ਤੁਸੀਂ ਮੇਰੀ
ਬੀਜੇਪੀ ਕਿਸੇ ਵੀ ਜਗ੍ਹਾ ਤੋਂ ਦੂਜੇ ਨੰਬਰ ਤੇ ਆ ਗਈ,
ਮੈਂ ਤੁਹਾਡੇ ਨੰਬਰ ਤੇ ਤੁਹਾਨੂੰ ਵਟਸਐਪ ਕਰਨ ਲੱਗਿਆ,
ਮੈਨੂੰ ਕਰ ਦੀ।
ਮੈਂ
ਬੀਜੇਪੀ ਪੰਜਾਬ ਚੋਂ ਕਿਸੇ ਵੀ ਥਾਂ ਤੋਂ 13 ਦੇ 13 ਸੀਟਾਂ ਚੋਂ ਦੂਜੇ ਨੰਬਰ ਤੇ ਨਹੀਂ ਆਉਂਦੀ।
ਬੀਜੇਪੀ ਵਿਲ ਨਾਟ ਦੂਜੇ ਨੰਬਰ ਤੇ ਨਹੀਂ ਆਉਂਦੀ,
ਨੋ, ਸੈਕੰਡ ਵੀ ਨਹੀਂ ਹੋਣਗੇ,
ਵਿਲ ਨਾਟ ਬੀ ਔਨ ਦਾ ਸੈਕੰਡ ਪਲੇਸ ਇਨ ਪੰਜਾਬ,
ਯੈਸ,
2024
ਜੀ
ਡਨ ਜੀ
ਡਨ
ਦੂਜਾ ਇਹ ਮੈਂ ਪੰਜਾਬ ਦੇ ਸੀਐਮ ਸਾਹਿਬ ਨੂੰ ਮੈਸੇਜ ਕਰਤਾ ਹੈ ਠੀਕ ਹੈ ਜੀ
ਦੂਜਾ ਅਕਾਲੀ ਦਲ ਨੂੰ ਇੱਕ ਵੀ ਵਿਧਾਨ ਸਭਾ ਨਹੀਂ ਆ ਰਹੀ ਹੁਣ ਤਿੰਨ ਨੇ
ਠੀਕ ਹੈ ਜੀ
ਉੱਥੇ ਨਹੀਂ ਆ ਰਹੀਆਂ
ਅਕਾਲੀ ਦਲ ਵਿਲ ਨਾਟ ਵਿਨ
ਸਿੰਗਲ
ਸਿੰਗਲ
ਐਮ ਐਲ ਏ ਸੀਟ ਨਾਟ ਐਮ ਪੀ ਸੀਟ
ਐਮ ਐਲ ਏ ਸੀਟ ਇਹ ਮੈਂ ਤੁਹਾਨੂੰ ਵਟਸਐਪ ਕਰਤਾ
ਤੇ ਬੀਜੇਪੀ ਨੂੰ ਤਿੰਨ ਨੇ ਉਹ ਤਿੰਨ ਵੀ ਨਹੀਂ ਆ ਰਹੀ
ਫਿਰ 13 ਦੀਆਂ 13 ਤੁਹਾਨੂੰ ਆ ਰਹੀ ਹੈ
ਤਿੰਨ ਮੈਂ ਵਿਧਾਨ ਸਭਾ ਕਹਿ ਰਿਹਾ
ਹਾਂ ਨਹੀਂ ਉਹ ਤਾਂ ਮੈਂ ਉਹ ਤਾਂ ਉਹ ਉਦੋਂ ਵੀ ਛੋਟੀ ਕਹਿ ਲਓ ਕਿ ਗੱਲ ਇਹਨਾਂ ਦੀ ਹਾਰੋ ਤਾਂ ਉਦੋਂ ਵੀ ਭੈੜੀ ਹਾਰ ਹੋ ਗਈ
ਮੈਂ ਸਾਰੇ ਪੰਜਾਬ ਚ ਗਿਆ ਤੁਸੀਂ ਕੱਲ ਮੇਰੇ ਨਾਲ ਨੰਗਲ ਤੋਂ ਫਿਰਦੇ ਰਹੇ ਹੋ
ਹਾਂਜੀ
ਉਹ ਆਪਾਂ ਹਿਮਾਚਲ ਦੇ ਬਾਰਡਰ ਤੋਂ ਆਏ ਹਾਂ ਅੱਜ ਸੰਗਰੂਰ ਫਿਰਦੇ ਹਾਂ ਤੁਹਾਨੂੰ ਪਿਆਰ ਚ ਕੋਈ ਕਮੀ ਲੱਗੀ
ਤਿੰਨ ਗੱਲਾਂ ਜਿਹੜੀਆਂ ਚਰਚਾ ਚ ਮਾਨ ਸਾਹਿਬ ਕਹਿੰਦੇ ਵੀ ਖਡੂਰ ਸਾਹਿਬ ਇੱਕ ਦੂਜਾ ਫਰੀਦਕੋਟ ਤੁਹਾਡੇ ਵਾਲੀ ਵਾਲੀ ਸੀਟ ਤੀਜਾ ਸੰਗਰੂਰ ਤਿੰਨ ਥਾਵਾਂ ਤੇ ਕਹਿੰਦੇ ਕਿ ਪੰਥਕ ਜਿਹੜੇ ਉਮੀਦਵਾਰ ਹੈ ਉਹ ਫਾਈਟ ਚ ਹੈਗੇ ਆ ਤੁਹਾਡੇ ਕੋਲ ਸਰਵੇ ਹੈ
ਦੇਖੋ ਮੈਂ ਕੋਈ ਏਦਾਂ ਦਾ ਜੋਤਸ਼ੀ ਤਾਂ ਹੈ ਨੀ
ਹਾਂ
ਪਰ ਇੰਨਾ ਮੈਨੂੰ ਪਤਾ ਲੜਨ ਦਾ ਹਰੇਕ ਨੂੰ ਹੱਕ ਹੈ
ਬਿਲਕੁਲ
ਪਹਿਲਾਂ ਵੀ ਲੜਦੇ ਆ ਰਹੇ ਸਾਰੇ ਪਹਿਲਾਂ ਵੀ ਆਜ਼ਾਦ ਉਮੀਦਵਾਰਾਂ ਨੂੰ ਜਾਂ ਕੋਈ ਲੜਨ ਦਾ ਹੱਕ ਹੈ ਕੋਈ ਆਪਣਾ ਮੁੱਦਾ ਲੈ ਕੇ ਲੜਿਆ ਸੀ ਕਈ ਵੀ ਲੜਦੀ ਹੈ ਹਰ ਸੀਟ ਹਰ ਇਲੈਕਸ਼ਨ ਲੜਦੀ ਹੈ ਠੀਕ ਹੈ ਨਾ ਸੋ ਹੱਕ ਹੈ ਹਰੇਕ ਨੂੰ ਲੜਨ ਦਾ ਪਰ ਮੈਂ ਇੰਨਾ ਮੈਨੂੰ ਪਤਾ ਕਿ ਲੋਕ ਕਹਿੰਦੇ ਨੇ ਕਿ ਯਾਰ ਜੋ ਸਰਕਾਰ ਸਾਡੇ ਕੋਲ ਆ ਗਈ ਹੁਣ ਜੇ ਅਸੀਂ ਇਸੇ ਦੇ ਹੱਥ ਮਜ਼ਬੂਤ ਕਰ ਦਈਏ 13 ਇੱਥੋਂ ਹੋ ਗਏ ਜੀ 7 ਪਹਿਲਾਂ ਚੋ ਨੇ ਰਾਜ ਸਭਾ ਚ ਨੇ 20-5 ਕਰੋੜ ਰੁਪਇਆ ਇੱਕ ਸਾਲ ਦਾ ਮਿਲਦਾ 100 ਕਰੋੜ ਤਾਂ ਇਕੱਲਾ ਐਮ ਪੀਆਂ ਦੀ ਹੋ ਜੂਗਾ ਜੀ ਬਾਕੀ ਆਪਣੇ ਕੋਲ ਸਰਕਾਰ ਹੈਗੀ ਹੈ ਅਸੀਂ ਤਾਂ ਧੁੱਕੀ ਕੱਢਦੇ ਹਾਂ ਜੀ ਕੰਮ ਕਰਨ ਵਾਲੀ ਅਸੀਂ ਆਪ ਕੋਈ ਪੈਸਾ ਖਾਣਾ ਨਹੀਂ ਤੇ ਇੰਨਾ ਵਾਲਾ ਪੈਸਾ ਜਿਹੜਾ ਖਾਧਾ ਹੋਇਆ ਉਹ ਵਿਆਜ ਸਮੇਤ ਕਢਾਉਣਾ ਹੈ ਸੋ ਇਸ ਕਰਕੇ ਆਉਣ ਵਾਲੇ 3 ਸਾਲ ਪੰਜਾਬ ਲਈ ਬਹੁਤ ਸੁਨਹਿਰੀ ਆਉਣ ਵਾਲੇ ਨੇ ਤੇ ਮੈਂ ਵੀ ਇਹੀ ਸੋਚਦਾ ਪਰਮਾਤਮਾ ਅੱਗੇ ਕਿ ਸਮਤ ਬਖਸ਼ੀ ਪਰਮਾਤਮਾ ਬਲ ਬਖਸ਼ੀ ਕਿ ਇੰਨਾ ਕੰਮ ਕਰ ਜਾਈਏ ਕਿ ਲੋਕਾਂ ਨੇ ਯਾਰ ਹਾਂ ਇੱਕ ਮੌਕਾ ਮਿਲਿਆ ਸੀ ਤੇ ਉਹ ਚ ਕੋਈ ਬੰਦਾ ਆਇਆ ਸੀ ਤੇ ਕੋਈ ਕਰਕੇ ਗਿਆ ਸਾਡੇ
ਇੱਕ ਬੜਾ ਇੰਪੋਰਟੈਂਟ ਸਵਾਲ ਮੈਂ ਉਮੀਦ ਕਰਦਾ ਮਾਨ ਸਾਹਿਬ ਤੁਹਾਡਾ ਇਹ ਪਸੰਦੀਦਾ ਸਵਾਲ ਹੋਊਗਾ ਤੁਹਾਨੂੰ ਨਾ ਬਾਰਡਰ ਬੈਲਟ ਦੇ ਪਿੰਡਾਂ ਦੇ ਨਾਂ ਯਾਦ ਹੈ ਹੁਣ ਵੀ ਤੁਹਾਨੂੰ 8-9 ਪਿੰਡ ਸਭ ਤੋਂ ਪਹਿਲਾਂ ਤੁਸੀਂ ਕਿਹੜਾ ਨਾਂ ਲਓਗੇ ਦੋਨਾਂ ਨਾਨਕਾ
ਦੋਨਾਂ ਨਾਨਕਾ ਤੇ ਜਰੇਲਾ
ਹਾਂ
ਮਹਾਤਮ ਨਗਰ ਚੰਗਰ ਭੈਣੀ ਰੇਤੇ ਵਾਲੀ ਭੈਣੀ
ਇਹਨਾਂ ਪਿੰਡਾਂ ਚ ਮਾਨ ਸਾਹਿਬ ਤੁਹਾਨੂੰ ਤਾਕਤ ਬਖਸ਼ੀ ਪੰਜਾਬ ਦੇ ਲੋਕਾਂ ਨੇ ਤੁਸੀਂ ਹੁਣ ਤੱਕ ਇਸ ਬੈਲਟ ਦੇ ਲਈ ਕੁਝ ਕਰ ਪਾਏ
ਬਹੁਤ ਜ਼ਿਆਦਾ ਇਸ ਬੈਲਟ ਦੇ ਵਿੱਚ ਅਸੀਂ ਆਮ ਆਦਮੀ ਕਲੀਨਿਕ ਖੋਲ੍ਹਨੇ ਕਿਉਂਕਿ ਉੱਥੇ ਨਾ ਪਾਣੀ ਦੀ ਖਰਾਬੀ ਹੈ
ਆ ਯੂਰੇਨੀਅਮ ਹੈ ਪਾਣੀ ਚ ਨਿਆਣੇ ਅੰਗ ਮੁੜੇ ਵਾਲੇ ਪੈਦਾ
ਆਪ ਦੇਖ ਕੇ ਆਇਆ ਤੁਸੀਂ ਤਾਂ
ਹਾਂ ਮੈਨੂੰ ਯਾਦ ਆ ਤੁਸੀਂ ਉਦੋਂ ਕੰਪੇਨ ਕਰਨ ਜਾਂਦੇ ਸੀ
ਨਹੀਂ ਕੰਪੇਨ ਨਹੀਂ ਮੈਂ ਰਾਜਨੀਤੀ ਚ ਆਉਣ ਤੋਂ ਪਹਿਲਾਂ ਵੀ ਜਾਂਦਾ ਰਿਹਾ
ਜੀ
ਤੇ ਮਤਲਬ ਜਦ ਤਾਰ ਜਮਾ ਬਿਲਕੁਲ ਨਾਲ ਦੀ ਲੰਘਦੀ ਹੈ ਬੜੇ ਪਾਣੀ ਜਿਹੜਾ ਸਤਲੁਜ ਦਾ ਉਹ ਸਤਲੁਜ ਇੱਕ ਵਾਰੀ ਕਸੂਰ ਜਾ ਕੇ ਵਾਪਸ ਆ ਜਾਂਦਾ
ਜੀ
ਸਤਲੁਜ ਦਾ ਸਾਰਾ ਜਿਹੜਾ ਲੁਧਿਆਣੇ ਤੋਂ ਲੈ ਕੇ ਸ਼ੁਰੂ ਡੰਪਿੰਗ ਕਾਲੇ ਪਾਣੀ ਦੀ ਫੈਕਟਰੀ ਵਾਲੇ ਦੰਦੇ ਦੀ ਉਹ ਸ਼ੁਰੂ ਹੋ ਕੇ ਕਾਲੇ ਰੰਗ ਦਾ ਹੋ ਜਾਂਦਾ ਉਹੀ ਦੇਖੋ ਭਾਖੜਾ ਨੰਗਲ ਹੈ ਉੱਥੋਂ ਹੀ ਭਾਖੜਾ ਨਹਿਰ ਨਿਕਲਦੀ ਹੈ ਉੱਥੋਂ ਹੀ ਸਤਲੁਜ ਨਿਕਲਦਾ
ਜੀ
ਭਾਖੜਾ ਦਾ ਪਾਣੀ ਨੀਲੇ ਰੰਗ ਦਾ ਕਿਉਂ ਹੈ ਜਿੱਥੋਂ ਤੱਕ ਭਾਖੜਾ ਜਾਊ ਨੀਲੇ ਰੰਗ ਦਾ ਪਾਣੀ ਹੈ ਕਿਉਂਕਿ ਭਾਖੜਾ ਚੋਂ ਪਾਣੀ ਨਿਕਲਦਾ ਭਾਖੜਾ ਚ ਪਾਣੀ ਕਿਤੋਂ ਪੈਂਦਾ
ਪੈਂਦਾ ਨਹੀਂ
ਸਤਲੁਜ ਉਸੇ ਭਾਖੜਾ ਦੇ ਨਾਲ ਹੀ ਨਿਕਲਦਾ ਸਤਲੁਜ ਲੁਧਿਆਣੇ ਦਾ ਕਾਲਾ ਹੋ ਜਾਂਦਾ ਕਿਉਂਕਿ ਫੈਕਟਰੀ ਵਾਲਿਆਂ ਨੇ ਆਪਣੇ ਸੀਵਰੇਜਾਂ ਦੇ ਜੇ ਉਹ ਸ਼ਹਿਰਾਂ ਦਾ ਪੈਣ ਲੱਗ ਜਾਂਦਾ ਮੈਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਪ੍ਰਬੰਧ ਕੀਤਾ ਮੈਂ ਫੈਕਟਰੀ ਵਾਲਿਆਂ ਨੂੰ ਬੁਲਾਇਆ ਕਿ ਆਪਾਂ ਆਪਦਾ ਹੀ ਪਾਣੀ ਆਪਦੀ ਆਪਦੀਆਂ ਜੂਨਾਂ ਵਾਸਤੇ ਤਾਂ ਛੱਡ ਜਾਈਏ ਪੈਸੇ ਕਮਾ ਕੇ ਕੀ ਕਰੋਗੇ ਜੇ ਜਵਾਕਾਂ ਵਾਸਤੇ ਪਾਣੀ ਨਾ ਛੱਡ ਕੇ ਗਏ ਜਾਂ ਹਵਾ ਹੀ ਜ਼ਹਿਰੀਲੀ ਹੋ ਗਈ ਉਹ ਕਰ ਰਹੇ ਹਾਂ ਤਾਂ ਕਿ ਉੱਥੇ ਤੱਕ ਪਾਣੀ ਸਾਫ਼ ਹੋਵੇ ਫਿਰ ਉੱਥੇ ਆਮ ਆਦਮੀ ਕਲੀਨਿਕ ਖੁੱਲ੍ਹੇ ਨੇ ਜਿਹੜੇ ਆਮ ਆਦਮੀ ਕਲੀਨਿਕ ਖੁੱਲ੍ਹੇ ਨੇ 829 ਨੇ 850 ਹੋ ਗਏ ਹੋਣਗੇ ਹੁਣ ਲਗਭਗ 125 ਕਰੋੜ ਬੰਦਾ ਉੱਥੇ ਆ ਗਿਆ ਚਲੋ ਕਈ ਬੰਦੇ ਦੋ ਵਾਰ ਵੀ ਆ ਗਏ ਹੋਣਗੇ ਚਲੋ ਕਰੋੜ ਦੀ ਆਪਾਂ ਕਰ ਲਓ ਐਵਰੇਜ ਪਾ ਲੈਂਦੇ ਹਰ ਤੀਜਾ ਬੰਦਾ ਆ ਗਿਆ ਨਾ ਪੰਜਾਬ ਦਾ
ਜੀ
ਸਾਨੂੰ ਇੱਕ ਬਹੁਤ ਵੱਡਾ ਇੱਕ ਡਾਟਾ ਮਿਲ ਗਿਆ ਹੈਲਥ ਡਾਟਾ ਕਿ ਪੰਜਾਬ ਦੇ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰ ਟੈਂਸ਼ਨ ਦੇ ਕੇਸ ਕਿੱਥੋਂ ਜ਼ਿਆਦਾ ਆ ਰਹੇ ਨੇ ਸ਼ੂਗਰ ਵਾਲੇ ਕਿੱਧਰੋਂ ਜ਼ਿਆਦਾ ਆ ਰਹੇ ਬੱਚਿਆਂ 'ਚ ਕਿਹੜੀ ਬਿਮਾਰੀ ਫੈਲ ਰਹੀ ਤਾਂ ਕਿ ਅਸੀਂ ਉੱਥੇ ਫਿਰ ਸਪੈਸ਼ਲਿਸਟ ਡਾਕਟਰ ਜਾਂ ਫਿਰ ਸਪੈਸ਼ਲਿਸਟ ਹੋਸਪਿਟਲ ਖੋਲ੍ਹ ਸਕੀਏ
ਜੀ
ਸੋ ਅਸੀਂ ਉਹ ਫਿਰੋਜ਼ਪੁਰ ਵਾਲੀ ਜਿਹੜੀ ਬੈਲਟ ਹੈ ਦੋਨਾਂ ਨਾਨਕ ਵਾਲੀ ਸਾਰੀ ਬੈਲਟ ਹੈ ਜਿਹੜੀ ਉਹਦੇ 'ਤੇ ਖਾਸ ਨਿਗਾਹ ਰੱਖੀ ਹੋਈ ਹੈ ਕਿ ਹੁਣ ਇੱਥੋਂ ਸਾਨੂੰ ਡਾਟਾ ਦਿਓ ਫਿਰ ਅਸੀਂ ਉੱਥੇ ਨਾ ਸਪੈਸ਼ਲਿਸਟ ਹੋਸਪਿਟਲ ਖੋਲ੍ਹਾਂਗੇ ਕਿਉਂਕਿ ਉੱਥੇ ਤਾਂ ਬੱਚੇ ਦੇ ਜੰਮਣ ਤੋਂ ਪਹਿਲਾਂ ਖਿਡੌਣੇ ਨਹੀਂ ਲਿਆਂਦੇ ਜਾਂਦੇ ਬੱਚੇ ਲੂਲੇ ਲੰਗੜੇ ਪੈਦਾ ਹੋ ਰਹੇ ਨੇ 6-6 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਨਾਲ ਸਫੈਦ ਹੋ ਗਏ ਹੈ ਨਾ ਇਹ ਕਰਨਾ ਤਾਂ ਬਹੁਤ ਚਿਰ ਪਹਿਲਾਂ ਚਾਹੀਦਾ ਸੀ ਉਹਨਾਂ ਦਾ ਐਮ ਐਲ ਏ ਸੁਖਬੀਰ ਬਾਦਲ ਰਿਹਾ ਜਲਾਲਾਬਾਦ ਉਸ ਇਲਾਕੇ ਦਾ, ਕਦੇ ਕਦੇ ਕੁਛ ਨਹੀਂ। ਅੱਛਾ ਹੈਲਥ ਮਿਨਿਸਟਰ ਜਾਣੀ ਰਿਹਾ
ਪਵਨ
ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਜਦੋਂ ਕੋਈ ਫੈਕਟਰੀ ਤਾਂ ਹੋਣੀ ਨੀ, ਉਦੋਂ ਕੋਈ ਸਪਰੇ ਵੀ ਨੀ ਕਰਦਾ ਹੁਣ
ਜੀ ਬਿਲਕੁਲ।
ਪਰ ਗੁਰੂ ਸਾਹਿਬ ਦੀ ਸੋਚ ਬਹੁਤ ਵੱਡੀ ਸੀ।
ਬੋਤਲਾਂ ਕੀ ਪਤਾ ਲੱਗਦਾ
ਪਤਾ ਹੋਈ ਨਾ ਜਦੋਂ ਫਿਰ ਨਲਕੇ ਦਾ ਪਾਣੀ ਆਪ ਗੇੜਿਆ ਹੋਵੇ, ਬੋਕੀ ਪਾਟੀ ਹੋਵੇ ਕਦੇ ਨਲਕੇ ਦੀ, ਪਤਾ ਲੱਗੇ ਪਹਿਲਾਂ ਪਾਣੀ ਪਾ ਕੇ ਫਿਰ ਨਲਕੇ ਚੋਂ ਪਾਣੀ ਚੁਕਾਉਣ, ਨਲਕੇ ਤਾਂ ਖਤਮ ਹੀ ਹੋ ਗਏ। ਹੁਣ ਮੇਰਾ ਇਹ ਹੈ ਕਿ ਨਹਿਰੀ ਪਾਣੀ ਜਿਹੜਾ ਪਹੁੰਚਾਈਏ, ਨਹਿਰੀ ਪਾਣੀ ਜਦੋਂ ਪਹੁੰਚੂਗਾ ਤਾਂ ਥੱਲੋਂ ਘਟੂਗੀ ਜਿਹੜੀ ਕੱਢਣ ਦੀ ਕਪੈਸਿਟੀ ਹੈ। ਪੂਸਾ 44 ਜਿਹੜੀ ਉਹ ਬੰਦ ਕਰੋ, ਕਿਉਂਕਿ ਉਹ 152 ਤੋਂ 55 ਦਿਨ ਲੈਂਦੀ ਹੈ, PR 126 92 ਤੋਂ 95 ਦਿਨ ਲੈਂਦੀ ਹੈ। ਦੋ ਮਹੀਨਿਆਂ 'ਚ 33% ਲੋਕਾਂ ਨੇ ਪਿਛਲੀ ਵਾਰ ਮੇਰੀ ਅਪੀਲ 'ਤੇ ਪੂਸਾ ਨਹੀਂ ਲਾਈ। 477 ਕਰੋੜ ਦਾ ਬਿਜਲੀ ਬੋਰਡ ਦਾ ਬਚ ਗਿਆ, 5 ਬਿਲੀਅਨ ਕਿਊਸਿਕ ਲੀਟਰ ਪਾਣੀ ਥੱਲੋਂ ਬਚ ਗਿਆ। ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿ ਦਿੰਦਾ ਰਮਨ, ਰੱਬ ਤੋਂ ਡਰ ਕੇ ਕਹਿਣਾ ਕਿ ਜੇ ਮੇਰੇ ਹਿਸਾਬ ਨਾਲ ਲੋਕਾਂ ਨੂੰ ਮੈਂ ਸਲਾਹ ਦਿੰਦਾ ਕਿ ਆਪਾਂ ਜੇ ਆਪਾਂ ਇਕੱਠੇ ਹੋ ਕੇ ਇੱਕ ਹਿਸਾਬ ਨਾਲ ਗੱਲ ਕਰ ਲਈਏ, ਬਹੁਤ ਜਲਦੀ ਪੰਜਾਬ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਉੱਚਾ ਆਜੂਗਾ।
ਠੀਕ ਹੈ,
ਰੀਚਾਰਜ ਸੈਂਟਰ ਬਣਾਈਏ, ਲੀਕੇਜ ਬੰਦ ਕਰੀਏ ਜਿਹੜੀ ਇੱਧਰ ਉੱਧਰ ਹੋ ਰਹੀ ਹੈ, ਮੌਨਸੂਨ ਆਊਗੀ ਤਾਂ ਪਾਣੀ ਸਾਂਭੀਏ, ਠੀਕ ਹੈ ਨਾ, ਰੀਚਾਰਜ ਸੈਂਟਰ ਹੋਣਗੇ ਧਰਤੀ 'ਚ ਪੈ ਜੂਗਾ ਪਾਣੀ। ਸੋ ਬਹੁਤ ਵੱਡਾ ਮੇਰਾ ਇਹ ਵਾਤਾਵਰਨ ਲਈ ਤਾਂ ਸਾਡੇ ਤਾਂ ਰਾਜ ਸਭਾ ਦੇ ਮੈਂਬਰ ਸੀਚੇਵਾਲ ਸਾਹਿਬ ਨੇ ਬਣਾਇਆ ਕਿ ਵਾਤਾਵਰਨ ਬਾਰੇ ਬੋਲੋ, ਹੈ ਨਾ, ਦਰਖਤ ਲਾਈਏ, ਹੈ ਨਾ, ਅਤੇ ਆਪਣਾ ਹਵਾ ਬਚਾਈਏ, ਧਰਤੀ ਬਚਾਈਏ, ਪਾਣੀ। ਸੋ ਸੀਚੇਵਾਲ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਨੇ, ਉਹ ਹੈਗੇ ਵੀ ਵਾਤਾਵਰਨ ਕਮੇਟੀ ਦੇ ਮੈਂਬਰ ਨੇ
ਜੀ,
ਜਿਹੜੀ ਪਾਰਲੀਮੈਂਟ ਦੀ ਕਮੇਟੀ ਹੁੰਦੀ ਹੈ। ਸੋ ਬਹੁਤ ਅੱਛਾ, ਦੇਸ਼ ਦੇ ਵਿੱਚ ਜਾ ਕੇ ਉਹ ਸਿੱਖ ਕੇ ਵੀ ਆਉਂਦੇ ਆ ਤੇ ਇੱਥੇ ਲਾਗੂ ਕਰ।
ਆਖਰੀ ਸਵਾਲ ਮਾਨ ਸਾਹਿਬ, ਬੜਾ ਨਿੱਜੀ ਸਵਾਲ ਹੈ, ਬੜੇ ਲੀਡਰਾਂ ਦੇ ਘਰੇ ਜਾਈਦਾ ਤੇ ਉਹਨਾਂ ਦੇ ਨਾ ਸੈੱਟ ਸੁੱਟ ਲਾਉਣ ਦੀ ਕਦੇ ਕੋਈ ਦਿੱਕਤ ਨਹੀਂ ਆਈ, ਬੜੀ ਸ਼ਾਨਦਾਰ ਬੈਕਗਰਾਊਂਡ ਹੁੰਦੀ ਹੈ, ਬੜੇ ਸੋਹਣੇ ਖੂਬਸੂਰਤ ਗਲੀਚੇ ਹੁੰਦੇ ਆ, ਤੁਹਾਡੇ ਸਰਕਾਰੀ ਘਰੇ ਤਾਂ ਬਹੁਤ ਸਮਾਨ ਸੱਪਾ ਹੈਗਾ, ਇੱਥੇ ਮਾਨ ਸਾਹਿਬ ਸਾਨੂੰ ਗੁਲਦਸਤੇ ਗੁਲਦਸਤੇ ਲੱਭਦੇ ਲੁਭਦੇ ਨਹੀਂ ਸੀ, ਕੁਰਸੀਆਂ ਵੀ ਤੁਹਾਡੇ ਪਲਾਸਟਿਕ ਵਾਲੀਆਂ ਮਿਲੀਆਂ, ਮਾਫ਼ ਕਰਿਓ ਮੇਰੀ ਗੱਲ ਨੂੰ, ਮਾਇੰਡ ਨਾ ਕਰਿਓ ਤੁਸੀਂ, ਮੁੱਖ ਮੰਤਰੀ ਦੇ ਘਰੇ ਸਾਨੂੰ ਕੁਰਸੀ ਨਹੀਂ ਲੱਭਦੀ, ਇਹ ਵਿਖਾਵੇ ਨੂੰ ਤੁਸੀਂ ਸਾਰਾ ਕੁਛ ਰੱਖਿਆ ਕਿ ਪੈਸੇ ਪੂਸੇ ਵਾਕਈ ਤੁਹਾਨੂੰ ਬਣਦੇ ਨਹੀਂ ਆ ਜਾਂ ਤੁਸੀਂ ਬਣਾਉਂਦੇ ਨਹੀਂ ਆ?
ਇਹ ਘਰ ਰੈਂਟ ਤੇ, ਕਿਰਾਏ ਤੇ, ਪਹਿਲਾਂ 2018 ਚ ਲਿਆ ਹੋਇਆ ਤੇ ਕਿਰਾਇਆ ਦਿੰਦੇ ਹਾਂ ਤੇ ਇੱਥੇ ਆ ਕੇ ਰਹਿ ਜਾਂਦੇ ਹਾਂ, ਮੀਟਿੰਗਾਂ ਮੁਟਿੰਗਾਂ ਕਰਨੀਆਂ ਹੁੰਦੀਆਂ ਤਾਂ ਹਾਂ ਉੱਪਰਲੇ ਪਾਸੇ ਆਹ ਸੋਫੇ ਪਏ ਨੇ, ਤੇ ਨਾਲੇ ਆਹ ਕੁਰਸੀ 'ਚ ਜਾਂ ਜਿਹੜੀ ਹੰਕਾਰ ਵਾਲੀ ਕੁਰਸੀ ਉਹ 'ਚ ਕੀ ਫਰਕ ਹੈ, ਬਹਿਣੇ ਆ
ਨਹੀਂ ਦੂਜੇ ਲੀਡਰਾਂ ਕੋਲ, ਕਿਤੇ ਮਾਨ ਸਾਹਿਬ ਸਮਾਨ ਸਮੂਨ ਦੁਬਈ ਕਨੇਡਾ ਅਮਰੀਕਾ ਆਸਟ੍ਰੇਲੀਆ ਸੈੱਟ ਤਾਂ ਨਹੀਂ ਕਰ ਲਿਆ ਕਿਤੇ, ਚੱਲਦਾ ਨਾ ਲੀਡਰਾਂ 'ਚ, ਤੁਸੀਂ ਆਪ ਹੀ
ਉਹ ਕਰ ਲੈਂਦੇ ਹੋਣਗੇ, ਪਰ ਮੇਰਾ ਤਾਂ ਮੋਹ ਪੰਜਾਬੀਆਂ ਨਾਲ ਹੈ। ਜੇ ਮੈਂ ਅਮਰੀਕਾ ਕਨੇਡਾ ਦੁਬਈ ਸਮਾਨ ਸੈੱਟ ਕਰਨਾ ਹੁੰਦਾ ਨਾ, ਮੈਨੂੰ ਪਰਮਾਤਮਾ ਨੇ ਕਲਾ ਦਿੱਤੀ ਹੋਈ ਸੀ, ਬਹੁਤ ਵੱਡੇ ਮੈਂ ਵੀ ਸ਼ੋਰੂਮ ਖਰੀਦ ਸਕਦਾ ਸੀ, ਮੈਂ ਵੀ ਅਮਰੀਕਾ ਕਨੇਡਾ ਘਰ ਲੈ ਸਕਦਾ ਸੀ, ਹੈ ਨਾ, ਅਤੇ ਬੜੇ ਵੱਡੇ ਵੱਡੇ ਉੱਥੇ ਅੰਪਾਇਰ ਖੜ੍ਹੇ ਕਰ ਲੈਂਦਾ, ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ। ਪਰ ਜਦੋਂ ਰਮਨ, ਜਦੋਂ ਲੋਕਾਂ ਦਾ ਪਿਆਰ ਇਸ ਪੱਧਰ 'ਤੇ ਚਲਾ ਜਾਵੇ ਨਾ, ਪੈਸਾ ਥੱਲੇ ਰਹਿ ਜਾਂਦਾ, ਫਿਰ ਕਿਸੇ ਕਰੰਸੀ 'ਚ ਉਹਦਾ ਪਿਆਰ ਦਾ ਮੁੱਲ ਨਹੀਂ ਪੈਂਦਾ, ਫਿਰ ਪੈਸਾ ਥੱਲੇ, ਜਿਤਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ, ਮਗਰ ਖਿਆਲ ਇਤਨਾ ਰਹੇ ਕਫਨ ਪੇ ਜੇਬ ਨਹੀਂ ਹੋਤੀ, ਜਿਹੜਾ ਆਖਰੀ ਕੱਪੜਾ ਮਿਲਦਾ ਨਾ ਬੰਦੇ ਨੂੰ ਉਹ 'ਤੇ ਕੋਈ ਸਿਉਣ ਨਹੀਂ ਵੱਜੀ ਹੁੰਦੀ, ਉਹ ਸਿੱਧਾ ਹੀ ਹੁੰਦਾ, ਅਤੇ ਨਾਲੇ ਪੈਰ ਪਸਾਰ ਪਿਆਂ ਵਿੱਚ ਵਿਹੜੇ, ਕਿੱਥੇ ਗਏ ਤੇਰੇ ਘਰ ਦੇ, ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ ਚੱਕੋ ਕਰਦੇ। ਸੋ ਮੈਨੂੰ ਤਾਂ ਜਦੋਂ ਕਿਸੇ ਨੇ ਪੁੱਛ ਲਿਆ ਕਹਿੰਦੇ ਤੁਸੀਂ ਆਪਦੇ ਬਾਰੇ ਕੀ ਕਹੋਗੇ, ਮੈਂ ਆਪਦੇ ਬਾਰੇ ਤਾਂ ਮੈਂ ਇਹ ਕਹੂੰਗਾ, ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ ਬੱਲੇ ਬੱਲੇ।
ਬਹੁਤ ਬਹੁਤ ਧੰਨਵਾਦ ਮਾਨ ਸਾਹਿਬ, ਥੈਂਕ ਯੂ ਵੈਰੀ ਮਚ, ਸਾਰੇ ਸਮਾਂ ਦੇਣ ਦੇ ਲਈ ਧੰਨਵਾਦ।